ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ ਤਪ ਤਪ ਲੋਹੇ ਲੋਹੇ ਹੱਥ ਮਾਰੋ ਬਾਵਲ ਹੋਈ ਸੋ ਸਹੁ ਲੋਰੋ ਤਪ ਤਪ ਲੋਹੇ ਲੋਹੇ ਹੱਥ ਮਾਰੋ ਬਾਵਲ ਹੋਈ ਸੋ ਸਹੁ ਲੋਰੋ ਤੈ ਸਹ ਮਨ ਮਹ ਕੀ ਆਰੋਸ ਮੁਝ ਅਵਗਨ ਸਹ ਨਾਹੀ ਦੋਸ ਤੈ ਸਾਹਿਬ ਕੀ ਮੈਂ ਸਾਰ ਨ ਜਾਨੀ ਜੋਬਣ ਖੋਏ ਪਛੈ ਪਛਤਾਨੀ ਤੈ ਸਾਹਿਬ ਕੀ ਮੈਂ ਸਾਰ ਨ ਜਾਨੀ ਜੋਬਣ ਖੋਏ ਪਛੈ ਪਛਤਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿੰਦ ਗੋਦ ਵਿੱਚ ਅਦਬ ਪਿਆਰ ਸਹਿਤ ਸਜੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਬੜੀ ਸ਼ਰਧਾ ਦੇ ਨਾਲ ਆਪ ਜੀ ਦੁਨੀਆ ਭਰ ਵਿੱਚ ਵੱਸਦੇ ਸਿੱਖ ਸਿੱਖੀ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰਿਆਂ ਦਾ ਧਿਆਨ ਧਰਦੇ ਹੋ। ਸਿੱਖਾਂ ਦੀ ਸੁਰਤ ਦੇ ਅੰਦਰ ਹਰ ਰੋਜ਼ ਤੀਬਰ ਪਿਆਸ ਹੁੰਦੀ ਹੈ ਗੁਰੂ ਦਾ ਹੁਕਮ ਸਰਵਣ ਕਰਨ ਦੀ, ਹੁਕਮ ਦੀ ਵਿਚਾਰ ਸੁਣਨ ਦੀ। ਗੁਰੂ ਨਿਵਾਜੀ ਧਰਤੀ ਤੋਂ ਆਏ ਹੋਏ ਆਦੇਸ਼ ਨੂੰ ਸਿੱਖ ਸ਼ਰਧਾ ਅਕੀਦਤ ਅਤੇ ਸਿਦਕ ਦੇ ਨਾਲ ਆਪਣੇ ਜੀਵਨ ਦਾ ਹਿੱਸਾ ਬਣਾਉਂਦਾ। ਇਹ ਬੜਾ ਸੁਭਾਗ ਹੈ ਸਾਡਾ ਕਿ ਅਸੀਂ ਇਸ ਜ਼ਰੀਏ ਦੇ ਨਾਲ ਗੁਰਸ਼ਬਦ ਦੇ ਆਸਰੇ ਆਪਣੇ ਕੇਂਦਰ ਨਾਲ ਜੁੜੇ ਹਾਂ, ਆਪਣੇ ਗੁਰੂ ਦਾ ਧਿਆਨ ਧਰਦੇ ਹਾਂ, ਸਬਕ ਸਿੱਖਦੇ ਹਾਂ। ਸਾਧ ਸੰਗਤ, ਬਾਬਾ ਫਰੀਦ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਇਹ ਬਚਨ ਬਖਸ਼ਿਸ਼ ਹੋਇਆ, ਜਿਨ੍ਹਾਂ ਵਾਸਤੇ ਹਜ਼ੂਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਚਨ ਵਰਤਿਆ, ਬਾਣੀ ਸ਼ੇਖ ਫਰੀਦ ਜੀ ਕੀ। ਆਪਣੇ ਆਪ ਨੂੰ ਹਜ਼ੂਰ ਮਹਿਲਾ ਕਹਿਣ ਵਾਲੇ, ਆਪਣੇ ਆਪ ਨੂੰ ਨਿਮਾਣਾ ਅਤੇ ਨੀਚ ਕਹਿਣ ਵਾਲੇ, ਨਾਨਕ ਨੀਚ ਕਹਿ ਵਿਚਾਰ। ਜਦੋਂ ਸਤਿਗੁਰੂ ਜੀ ਭਗਤ ਸਾਹਿਬਾਨ ਨੂੰ ਸਨਮਾਨ ਦਿੰਦੇ ਆ, ਵਾਹਿਗੁਰੂ 'ਚ ਅਭੇਦ ਹੋਇਆਂ ਨੂੰ ਸਤਿਕਾਰ ਦਿੰਦੇ ਆ, ਇਹ ਸਾਰੀ ਬਾਣੀ ਦੇ ਅੰਦਰ ਬਾਣੀ ਕਬੀਰ ਜੀ ਕੀ, ਬਾਣੀ ਭਗਤ ਰਵਿਦਾਸ ਜੀ ਕੀ, ਬਾਣੀ ਸ਼ੇਖ ਫਰੀਦ ਜੀ ਕੀ, ਇੱਡਾ ਵੱਡਾ ਸਨਮਾਨ ਕਿ ਚਬਰ ਤਖਤ ਛਤਰ ਦੇ ਸਿੰਘਾਸਨ 'ਤੇ ਲਿਆ ਕੇ ਬਿਠਾ ਕੇ ਵਾਹਿਗੁਰੂ 'ਚ ਅਭੇਦ ਹੋਇਆਂ ਨੂੰ ਸਾਰੀ ਦੁਨੀਆ ਦੇ ਵਾਸਤੇ ਨੂਰ ਬਣਾ ਦਿੱਤਾ, ਪ੍ਰਕਾਸ਼ ਬਣਾ ਦਿੱਤਾ, ਰਾਹ ਦਸੇਰਾ ਬਣਾ ਦਿੱਤਾ। ਸੋ ਬਾਣੀ ਤੋਂ ਆਪ ਲਾਹਾ ਲੈਂਦੇ ਹੋ, ਬਾਣੀ ਜੋਤ ਹੈ, ਬਾਣੀ ਗੁਰੂ ਕੀ ਕਥਨੀ ਹੈ ਅਤੇ ਇਤਿਹਾਸ ਗੁਰੂ ਦੀ ਕਰਨੀ ਹੈ। ਮੇਰੀ ਬੇਨਤੀ ਨੂੰ ਸਮਝਿਓ, ਬਾਣੀ ਕਥਨ ਹੈ, ਰੱਬੀ ਕਥਨ ਹੈ, ਰੱਬੀ ਸੁਨੇਹਾ ਹੈ, ਗੁਰੂ ਕੇ ਮੁਖਾਰ ਬਿੰਚੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁੱਖੋਂ ਉਚਾਰਿਆ ਹੋਇਆ ਸਾਡੇ ਵਾਸਤੇ ਉਪਦੇਸ਼ ਹੈ। ਅਤੇ ਉਸ ਉਪਦੇਸ਼ ਨੂੰ ਕਮਾਉਣਾ ਕਿਵੇਂ ਹੈ, ਉਹ ਸਤਿਗੁਰੂ ਜੀ ਨੇ ਕਰਨੀ ਰਾਹੀਂ ਪ੍ਰਗਟ ਕੀਤਾ, ਜਿਹਨੂੰ ਅਸੀਂ ਗੋਰੇ ਇਤਿਹਾਸ ਕਹਿੰਦੇ ਹਾਂ। ਸੋ ਸਾਡੇ ਲਈ ਬਾਣੀ ਆਤਮਾ ਹੈ, ਇਤਿਹਾਸ ਸਰੀਰ ਹੈ। ਜੇ ਅਸੀਂ ਕਹੀਏ ਕਿ ਖਾਸ ਕਰਕੇ ਖਾਲਸਾ ਪੰਥ ਵਾਸਤੇ ਬਾਣੀ ਰੂਹ ਹੈ ਅਤੇ ਇਤਿਹਾਸ ਸਰੀਰ ਹੈ। ਬਾਣੀ ਦਾ ਕਥਨ ਇਤਿਹਾਸ ਦੀ ਪ੍ਰੇਰਨਾ ਦੇ ਨਾਲ ਕਿਵੇਂ ਕਮਾਇਆ ਅਸੀਂ ਸਿੱਖਣਾ। ਅਤੇ ਇਹ ਵੀ ਮੈਂ ਬੇਨਤੀ ਕਰਾਂਗਾ ਕਿ ਇਤਿਹਾਸ ਦੀ ਪ੍ਰਮਾਣਿਕਤਾ ਹੀ ਬਾਣੀ ਦੇ ਨਾਲ ਹੈ। ਜਦੋਂ ਅਸੀਂ ਇਤਿਹਾਸ ਨੂੰ ਕਸੌਟੀ 'ਤੇ ਪਰਖਣਾ ਅਤੇ ਗੁਰੂ ਦੀ ਕਥਨੀ ਦੇ ਨਾਲ ਗੁਰੂ ਦੀ ਕਰਨੀ ਦੀ ਪ੍ਰਮਾਣਿਕਤਾ ਹੈ। ਜਿਹੜੇ ਬੇਸਮਝ ਲੋਕ ਗੁਰੂ ਦੀ ਕਥਨੀ ਅਤੇ ਕਰਨੀ ਵਿੱਚ ਫਰਕ ਸਮਝਦੇ ਆ, ਉਹ ਜਾਂ ਤਾਂ ਅਗਿਆਨੀ ਨੇ ਜਾਂ ਫਿਰ ਸ਼ੈਤਾਨ ਨੇ। ਉਹਨਾਂ ਤੋਂ ਵੀ ਸੁਚੇਤ ਹੋਣ ਦੀ ਲੋੜ ਹੈ। ਜਿੱਥੇ ਆਪ ਗੁਰ ਸ਼ਬਦ ਨਾਲ ਜੁੜੇ ਹੋ, ਉੱਥੇ ਅੱਜ ਬੜਾ ਵੱਡਾ ਮਹਾਨ ਇਤਿਹਾਸਕ ਦਿਹਾੜਾ ਹੈ। ਸਾਨੂੰ ਗੁਰੂ ਸਾਹਿਬ ਜੀ ਨੇ ਇੱਕ ਗੱਲ ਕਹੀ ਵੀ ਅਸੀਂ ਦਿਨਾਂ ਦੇ ਪੁਜ਼ਾਰੀ ਨਹੀਂ ਬਣਨਾ, ਅਸੀਂ ਥਿੱਤਾ ਵਾਰਾਂ ਦੇ ਉਪਾਸ਼ਕ ਨਹੀਂ ਹਾਂ। ਪਰ ਇੱਕ ਫੀਲਿੰਗ ਜਿਹੜੀ ਹੈ ਨਾ, ਮਹਾਨਤਾ ਦਿਨ ਦੀ ਨਹੀਂ, ਮਹਾਨਤਾ ਗੁਰੂ ਦੀ ਕਰਨੀ ਦੀ ਹੈ। ਅਸੀਂ ਕਿਸੇ ਦਿਨ ਨੂੰ ਮਹਾਨ ਜਾਣ ਕੇ ਨਹੀਂ ਪੂਜਦੇ ਵੀ ਮੱਸਿਆ ਹੈ, ਸੰਗਰਾਂਦ ਹੈ, ਪੂਰਨਮਾਸ਼ੀ ਹੈ, ਪੰਚਮੀ, ਪਤਾ ਨਹੀਂ ਕੀ ਕੀ। ਸਾਡੇ ਵਾਸਤੇ ਮਹੱਤਤਾ ਗੁਰੂ ਦੀ ਕਰਨੀ ਦੀ ਹੈ। ਉਹ ਕਲਗੀਧਰ ਪਿਤਾ ਜੀ ਨੇ ਜੋ ਪੋਹ ਦੇ ਇਹ ਦਿਨ ਚੱਲ ਰਹੇ ਆ, ਜੋ ਲਸਾਨੀ ਕੁਰਬਾਨੀਆਂ ਹੋਈਆਂ, ਸਾਰੀ ਦੁਨੀਆ ਦਾ ਇਤਿਹਾਸ, ਧਰਮ ਇਤਿਹਾਸ ਆਦਰ ਯੋਗ ਹੈ, ਅਸੀਂ ਉਹਨਾਂ ਦਾ ਸਨਮਾਨ ਕਰਦੇ ਹਾਂ। ਪਰ ਜੇ ਇਨਸਾਫ ਕਰੇ ਜੀ ਮੈਂ ਜ਼ਮਾਨਾ ਤੋਂ ਕਹਿ ਦੇ ਯਕੀਨ ਹੈ, ਮੁਸਲਮਾਨ ਦਰਵੇਸ਼ ਅੱਲਾ ਯਾਰ ਖਾਂ ਜੋਗੀ ਨੂੰ ਚੇਤੇ ਕਰੀਏ, ਉਹ ਕਹਿੰਦੇ ਮੁਤਸਬ ਨੂੰ ਪਾਸੇ ਰੱਖ ਕੇ, ਮਜ਼ਹਬ ਪ੍ਰਸਤੀ ਨੂੰ ਪਾਸੇ ਰੱਖ ਕੇ, ਈਰਖਾ ਨਫ਼ਰਤ ਨੂੰ ਪਾਸੇ ਰੱਖ ਕੇ, ਸੱਚੀ ਮੁੱਚੀ ਯਕੀਨ ਦੇ ਨਾਲ, 100% ਯਕੀਨ ਦੇ ਨਾਲ ਜੇ ਜ਼ਮਾਨੇ ਨੇ ਨਿਆਂ ਕਰਕੇ ਨਿਰਣਾ ਕਰਨਾ ਹੋਵੇ ਪੂਰੀ ਤਰ੍ਹਾਂ ਬਿਲਕੁਲ ਇਨਸਾਫ ਨਾਲ, ਤੇ ਇਹੀ ਕਹਿਣਾ ਪਏਗਾ ਕਿ ਗੁਰੂ ਗੋਬਿੰਦ ਸਿੰਘ ਜੀ ਕਾ ਕੋਈ ਸਾਨੀ ਹੀ ਨਹੀਂ ਹੈ। ਇਨਸਾਫ ਕਰੇ ਜੀ ਮੈਂ ਜ਼ਮਾਨਾ ਤੋ ਕਹਿ ਦੇ ਯਕੀਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕਾ ਕੋਈ ਸਾਨੀ ਹੀ ਨਹੀਂ ਹੈ। ਕਰਤਾਰ ਕੀ ਸੁਗੰਧ ਵੈ ਨਾਨਕ ਕੀ ਕਸਮ, ਜਿਤਨੀ ਵੀ ਹੋ ਦਸ਼ਮੇਸ਼ ਕੀ ਤਾਰੀਫ ਵੈ ਹੈ ਕੰਮ। ਇੱਕ ਮੁਸਲਮਾਨ ਫਕੀਰ ਕਹਿ ਰਿਹਾ। ਰਿਸ਼ਤਾ ਅਹਿਸਾਸ ਦਾ ਹੁੰਦਾ, ਰਿਸ਼ਤਾ ਜਨਮ ਦਾ ਨਹੀਂ ਹੁੰਦਾ, ਬਰਾਦਰੀਆਂ ਦਾ ਨਹੀਂ ਹੁੰਦਾ, ਰਿਸ਼ਤਾ ਫਿਰਕਾ ਪ੍ਰਸਤੀ ਦਾ ਨਹੀਂ ਹੁੰਦਾ। ਅੱਲਾ ਯਾਰ ਖਾਂ ਜੋਗੀ ਜੀ ਦੇ ਅੰਦਰ ਜੋ ਅਹਿਸਾਸ ਹੈ, ਉਹ ਇਹ ਦੱਸਦਾ ਕਿ ਉਹਨਾਂ ਦੀ ਦ੍ਰਿਸ਼ਟੀ ਗੁਰੂ ਗੋਬਿੰਦ ਸਿੰਘ ਜੀ ਵਿੱਚੋਂ ਰੱਬੀ ਨੂਰ ਤੱਕਦੀ ਹੈ। ਔਰ ਇਹਦਾ ਸਮਾਜ ਨੇ ਨਹੀਂ ਪ੍ਰਵਾਨ ਕੀਤਾ, ਉਹਨਾਂ ਨੂੰ ਇਹਦਾ ਇਵਜ਼ਾਨਾ ਵੀ ਭਰਨਾ ਪਿਆ, ਉਹਨਾਂ ਨੂੰ ਮੁਤਸਬੀ ਲੋਕਾਂ ਨੇ ਸ਼ੇਖ ਵੀ ਦਿੱਤਾ। ਪਰ ਕਲਗੀਧਰ ਪਾਤਸ਼ਾਹ ਜੀ ਦੇ ਪ੍ਰੇਮ ਰੰਗ ਵਿੱਚ ਰੰਗੀ ਹੋਈ ਆਤਮਾ ਨੇ ਇਹੀ ਕਿਹਾ ਕਿ ਜੇ ਦੁਨੀਆ ਵਾਲਿਓ ਨਿਆਂ ਕਰੋ ਤਾਂ ਤੁਹਾਨੂੰ ਇਹੀ ਕਹਿਣਾ ਪਏਗਾ ਕਿ ਸਾਰੀ ਕਾਇਨਾਤ ਉੱਤੇ ਕਲਗੀਧਰ ਪਾਤਸ਼ਾਹ ਮਹਾਰਾਜ ਵਰਗਾ ਦੂਸਰਾ ਕੋਈ ਹੈ ਨਹੀਂ ਹੈ। ਜਗਤ ਦੇ ਇਤਿਹਾਸ ਨੂੰ ਇੱਕ ਪਾਸੇ ਰੱਖੀ, ਆਦਰਯੋਗ ਸੰਸਾਰ ਦਾ ਧਰਮ ਦਾ ਇਤਿਹਾਸ, ਅਤੇ ਉਹਦੀ ਕੰਪੈਰੇਟਿਵਲੀ ਅਸੀਂ ਕੇਵਲ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਮੁੱਚੇ ਪੰਥ ਦੇ ਇਹ 7 ਦਿਨਾਂ ਦੇ ਇਤਿਹਾਸ ਦੀ ਜੇ ਤੁਲਨਾ ਕਰੀਏ ਤਾਂ ਸ਼ਾਇਦ ਸਾਰੀ ਦੁਨੀਆ ਨੂੰ ਇਸ ਗੱਲ ਨਾਲ ਮੈਂ ਕਹਿੰਦਾ ਯਕੀਨੀ ਸਹਿਮਤ ਹੋਣਾ ਪਏਗਾ ਕਿ ਸਾਰੀ ਕਾਇਨਾਤ ਵਿੱਚ ਇਹ 6 ਪੋਹ ਤੋਂ ਲੈ ਕੇ 13 पोह तक का जिहड़ा इतिहास है इदां दा इतिहास लभ नहीं सकता। तो अज 6 पोह है 1704 जे कौम नूं चेते होवे। जे किते सानूं मस्या पंचमियां विचों वेल मिली होवे ते चेते करियो गुरमुखो, अज 6 पोह है। कलावर्ती सी, लंबे घेरे तो बाद अज मेरे साहब हजूर ने श्री आनंदपुर साहब तो कूच किया, रुखसत हुए सी। अज दे दिन तक परिवार इकट्ठा सी, अज दे दिन तक 7 पोह की जिहड़ी प्रभात सी, साहबां दा परिवार खेरू खेरू हो गया, दोबारा नहीं मिलिया। फिर इस धरती ते शरीर करके दोबारा नहीं मिलिया। बहुत भेद इस दिन के अंदर छुपे हुए हैं, बहुत गहरे भेद, बड़िया सूखम गाथा इन अंदर लुकिया हुई हैं, जिदी परत खोलनी बहुत लाजमी है। सात संगत, तुहाडियां पीढ़ियां ने पूछना है, और मैं चाहता भी तुसी उन्हां नूं मौका उन्हां वास्ते बनाओ कि वह तुहानूं पूछण कि गुरु गोबिंद सिंह जी ने की कीता सी, क्यों कीता सी। इनू किंतु ना समझो, इनू जानण दी भुख समझो। साध संगत, ये लगनी बहुत जरूरी है। भुख तो बिना रस नहीं आना भोजन का। धक्के 36 चीज़ा बच्चे अगे परोस के मां हाड़े कढ़दी है, थोड़ा जहा पी लै, थोड़ा जहा खा लै, बच्चा मूँह मोड़ लैंदा। भुख लगेगी तो रस नाल उन्हूं छकेगा। इस तरह जिवें शरीर के पालन लई भुख लगती है, तुसी यतन करो उन्हां दे अंदर आत्मक भुख भी लगे ते तुहानूं पुछण कि गुरु ने क्यों कीता ते की कीता। झिड़क के चुप ना करायो, सगों अंदर सवाल पैदा करन दिओ। और ये सवाल पैदा होना है खालसा जी कि क्यों छड्डिया श्री आनंदपुर साहिब। तर्कवादी सोच कहिंदी है लगभग 8 महीनों का घेरा पिया होया ते अंदर परिवार सुरक्षित है किला आनंदगढ़ दे। एक पासे जे असीं तुलना करिए, एक पासे 8 महीनों का घेरा तो दूजे पासे 8 पैर नहीं गुजरते तो किड्डा भारी नुकसान हुंदा। तो जदों असीं नुकसान की तुलना करांगे तो हर बंदे दे अंदरों ये सवाल जरूर जागेगा भी बाहर जे खतरा है, अंदर सुरक्षित ने, 8 महीने तो सुरक्षित ने, बाहर 8 पैर सुरक्षित नहीं रहिंदे, फिर आनंदपुर साहब छड्डिया क्यों। दूरअंदेशी ये कहिंदी है, युद्ध नीति ये कहिंदी है, ना छड्ड दे। फौज बड़ी भारी गिनती दी सी, परवाल विंगा ना कर सकी। ठीक है, अंदर तंगियां तुरशियां आईयां, अंदर भोजन मुक्या, अंदर राशन की किल्लत आई, ये मुश्किलां जरूर आईयां, पर जिहड़ी जंगी मशकां सन उहदे तो सुरक्षित सन। वजीदा कमांड कर रहा सी सरहंद का सूबा, दिल्ली दियां फौजां चढ़ के आईयां सन। लड़ाई तो पहला 22 धार के पहाड़ी राजिआं नाल छिड़ी, तो वह बार बार औरंगजेब की सभा के जाके फरियादी हुए, साड़ी मदद करो, तुहाड़ी सल्तनत उजड़ जाएगी। गुरु गोबिंद सिंह जी नगारे बजा रहे ने, फौज तैयार कर रहे ने, राज करेगा खालसा दे दोहरे पढ़ रहे ने, तुहाड़ा राज उजड़ जाएगा। इदां दे तौखले पैदा किए गए। मुतसबी औरंगजेब अपनी फौज भेजदा, तो कल्ली दिल्ली की फौज नहीं आई साध संगत, 4 चोटी के सूबे, चोटी के कमांडर जिन्हां दे उत्ते बड़ा फेथ सी औरंगजेब, जिन्हां चों मोहरी सूबा सरहंद वजीर खां, मलेरकोटले दा सूबा शेर मुहम्मद खान, लाहौर दा सूबा जबरदस्त खान, जम्मू कश्मीर दा सूबा गवर्नर जड़ा सवा मन जंजू ला के इन्ना मुतसबी इन्ना अंदरों दवैख विच सड़िया होया फिर वो खाना खांदा सी, शेर अफगान ते 22 धार दे राजे, चौरे पासे उधरों दिल्ली की फौज घेरा कत्या। जदों वजीदा सरहंद तो तुरिया सी ते अपने अहलकारां नूं एक गल कह के तुरिया सी कि जिन्ना वड्डा मैं दल लैके चलिया, मेरी फौज एक एक मुठ मिट्टी की आनंदपुर साहब से सुट्टेगी, तो घड़िया चों दी आनंदपुर साहब मिट्टी च दफन हो जाएगा, मैं पलां चों दी वापस आउंदा। लगभग 8 महीनों के घेरे में वजीदा आनंदपुर साहब की फसील नूं शो नहीं सी सकिया। जिहड़ा कहिंदा सी ना मैं एडे दल दे नाल आनंदपुर साहब मिट्टी च दफन कर देंगा, वह आनंदपुर साहब की फसील तक नहीं सी पहुंच सकिया, बारली कंध नूं ना छो सकिया। ਇੱਡਾ ਬਲ ਏਡੀ ਤਾਕਤ, ਫਿਰ ਖਾਲਸਾ ਅੰਦਰ ਸੁਰੱਖਿਅਤ ਹੈ, ਫਿਰ ਅਨੰਦਪੁਰ ਸਾਹਿਬ ਕਿਉਂ ਛੱਡਿਆ? ਪਰ ਮੈਂ ਇਹ ਗੱਲ ਮਹਿਸੂਸ ਕਰਦਾ ਕਿ ਇਹ ਜਵਾਬ ਕੇਵਲ ਸਿੱਖ ਬੱਚਿਆਂ ਤੱਕ ਨਾ ਪਹੁੰਚੇ, ਇਹ ਜਵਾਬ ਸਾਰੀ ਦੁਨੀਆਂ ਤੱਕ ਪਹੁੰਚੇ, ਫਿਰ ਸਾਨੂੰ ਪਤਾ ਲੱਗੇਗਾ ਵੀ ਸੰਸਾਰ ਉੱਤੇ ਸਮਾਜਵਾਦ ਕੀ ਹੁੰਦਾ, ਸੋਸ਼ਲਿਜ਼ਮ ਕੀ ਹੁੰਦਾ, ਸੈਕੂਲਰਿਜ਼ਮ ਕੀ ਹੁੰਦਾ। ਸੰਸਾਰ ਨੂੰ ਜਿਉਣਾ ਆ ਜਾਏਗਾ ਗੁਰੂ ਕੇ ਸਿੱਖੋ, ਜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਰਨੀ ਨੂੰ ਅਸੀਂ ਸਮਝ ਲਈਏ ਅਤੇ ਦੁਨੀਆਂ ਨੂੰ ਦੱਸ ਦਈਏ। ਜੋ ਮੈਂ ਬਚਪਨ ਵਿੱਚ ਸੁਣਿਆ, ਤੁਸੀਂ ਵੀ ਸ਼ਾਇਦ ਸੁਣਿਆ ਹੋਵੇ ਕਿ ਅਨੰਦਪੁਰ ਸਾਹਿਬ ਛੱਡਣ ਦੇ ਕੀ ਕਾਰਨ ਸਨ, ਆਪਣੇ ਅੰਦਰ ਇੱਕ ਸਵਾਲ ਪੈਦਾ ਕਰਿਓ ਔਰ ਇਨਸਾਫ ਨਾਲ ਜੋ ਤੁਸੀਂ ਸੁਣਿਆ, ਪੜ੍ਹਿਆ, ਵਾਚਿਆ, ਆਪਣੇ ਅੰਦਰ ਲਿਆਉਣ ਦਾ ਯਤਨ ਕਰਿਓ। ਮੋਟੇ ਜਿਹੇ ਰੂਪ ਵਿੱਚ ਦੋ ਗੱਲਾਂ ਸਾਹਮਣੇ ਜੋ ਮੈਂ ਸੁਣੀਆਂ ਨੇ ਕਿ ਇੱਕ ਤਾਂ ਅੰਦਰ ਤੰਗੀ ਤੁਰਸ਼ੀ ਇੰਨੀ ਸੀ, ਰਾਸ਼ਨ ਮੁੱਕ ਗਿਆ, ਮਜ਼ਬੂਰੀਆਂ, ਕਿ ਨਿਰਣਾ ਲੈਣਾ ਪਿਆ। ਕਈਆਂ ਨੇ ਤਾਂ ਇਹ ਵੀ ਕਿਹਾ ਵੀ ਮਾਤਾ ਜੀ ਦੇ ਕਹਿਣ ਦੇ ਉੱਤੇ ਨਿਰਣਾ ਲੈਣਾ ਪਿਆ, ਮਾਤਾ ਜੀ ਨੇ ਸੁਹਿਰਦਤਾ ਨਾਲ ਕੌਮ ਦਾ ਭਲਾ ਸੋਚਿਆ, ਆਪਣੇ ਪੁੱਤਰਾਂ ਦਾ ਸੋਚਿਆ, ਬਾਹਰ ਨਿਕਲ ਜਾਈਏ ਕੁਝ ਖਾਣ ਨੂੰ ਮਿਲ ਜਾਏਗਾ। ਸਾਧ ਸੰਗਤ, ਕੁਝ ਨੇ ਇਹ ਵੀ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਜਦੋਂ ਕਸਮਾਂ ਖਾਧੀਆਂ, ਨੋ ਡਾਊਟ ਕਸਮਾਂ ਖਾਧੀਆਂ, ਪਹਾੜੀ ਰਾਜਿਆਂ ਨੇ ਵੀ ਖਾਧੀਆਂ, ਮੁਗਲ ਫੌਜਾਂ ਨੇ ਵੀ ਖਾਧੀਆਂ, ਆਇਦ ਵੀ ਕੀਤਾ ਔਰ ਰਿਟਰਨ ਕੀਤਾ ਕਿ ਅਸੀਂ ਹਮਲਾ ਨਹੀਂ ਕਰਾਂਗੇ, ਅਤੇ ਵਿਚਾਰਵਾਨਾਂ ਨੇ ਕਿਹਾ ਵੀ ਕਲਗੀਧਰ ਪਿਤਾ ਜੀ ਦੇ ਨਾਲ ਧੋਖਾ ਕੀਤਾ, ਛਲ ਕੀਤਾ, ਫਰੇਬ ਕੀਤਾ, ਇਹੀ ਸੁਣਿਆ ਨਾ ਵੀ ਧੋਖਾ ਕੀਤਾ, ਅਨੰਦਪੁਰ ਸਾਹਿਬ ਧੋਖੇ ਨਾਲ ਛਡਾ ਕੇ, ਕਸਮਾਂ ਖਾ ਕੇ ਅਤੇ ਫਿਰ ਹਮਲਾ ਕਰ ਦਿੱਤਾ। ਹੁਣ ਥੋੜ੍ਹਾ ਜਿਹਾ ਗੁਰੂ ਕੀ ਕਥਨੀ ਵੱਲ ਵੇਖੋ, ਗੁਰੂ ਦੀ ਕਰਨੀ ਵੱਲ ਵੇਖੋ, ਫਿਰ ਇਤਿਹਾਸ ਨੂੰ ਅੱਖਾਂ ਮੀਟ ਕੇ ਥੋੜ੍ਹੀ ਜਿਹੀ ਸਮਝ ਹੋਏ ਅਤੇ ਫਿਰ ਇੱਦਾਂ ਨਾ ਬਿਆਨ ਕੀਤਾ ਜਾਏ, ਸਮਝਿਆ ਜਾਏ ਜਿਵੇਂ ਅੱਜ ਕਰ ਰਹੇ ਆ ਕੁਝ ਲੋਕ। ਅੱਜ ਤਾਂ ਹੱਦਾਂ ਹੀ ਟੱਪ ਦਿੱਤੀਆਂ ਨਾ ਸਾਧ ਸੰਗਤ, ਮਾਂ ਗੁਜਰੀ ਜੀ ਨੂੰ ਵੀ ਪਤਾ ਨਹੀਂ ਕੀ ਬੋਲ ਦਿੱਤਾ। ਹਾੜਾ ਰੱਬ ਦਾ ਵਾਸਤਾ ਪਾ ਕੇ ਕਹਿੰਦਾ ਗੁਰੂ ਦੀ ਸ਼ਖਸੀਅਤ ਨੂੰ ਸਮਝ ਲਈਏ, ਗੁਰੂ ਦੇ ਸਿਧਾਂਤ ਨੂੰ ਸਮਝ ਲਈਏ, ਅੱਖਾਂ ਮੀਟ ਕੇ ਅੰਨੇ ਹੋ ਕੇ ਨਾ ਤੁਰੀਏ ਅਤੇ ਨਾ ਅੰਨਿਆਂ ਦੇ ਪਿੱਛੇ ਲੱਗੀਏ। ਮੇਰੀ ਬੇਨਤੀ ਹੈ ਕੌਮ ਦਾ ਚੌਂਕੀਦਾਰ ਹੋਣ ਦੇ ਨਾਤੇ। ਸਾਧ ਸੰਗਤ, ਮੈਂ ਦੋਨਾਂ ਗੱਲਾਂ ਦਾ ਸਪਸ਼ਟੀਕਰਨ ਤੁਹਾਡੇ ਸਮਕਸ਼ ਰੱਖਣਾ ਚਾਹੁੰਦਾ, ਫਿਰ ਜਵਾਬ ਲੱਭਣ ਦਾ ਯਤਨ ਕਰਾਂਗੇ। ਗੁਰੂ ਸਾਹਿਬ ਜੀ ਮਜ਼ਬੂਰ ਹੋ ਗਏ, ਭੁੱਖਮਰੀ, ਤੰਗੀ ਤੁਰਸ਼ੀ, ਵਸਤਾਂ ਦੀ ਘਾਟ, ਇਹੀ ਬਿਆਨ ਕੀਤਾ ਕੁਝ ਲੋਕਾਂ। ਭਾਗਾਂ ਵਾਲਿਓ, ਮਜ਼ਬੂਰ ਉਹ ਮਨੁੱਖ ਹੁੰਦਾ ਜਿਹੜਾ ਲਾਚਾਰ ਹੋਵੇ, ਜਿਹੜਾ ਬੇਵੱਸ ਹੋਵੇ, ਉਹਦੇ ਵਾਸਤੇ ਫਿਰ ਹੋਰ ਕੋਈ ਰਾਹ ਨਹੀਂ ਰਹਿ ਜਾਂਦਾ, ਅਤੇ ਇੱਦਾਂ ਦੇ ਨਿਰਣੇ ਉਹ ਮਨੁੱਖ ਲੈਂਦਾ ਜਿਹੜਾ ਬੇਸਿਕਲੀ ਅੰਦਰੋਂ ਟੁੱਟ ਚੁੱਕਿਆ ਹੋਵੇ, ਅੰਦਰੋਂ ਹਾਰ ਪ੍ਰਵਾਨ ਕਰ ਚੁੱਕਿਆ ਹੋਵੇ। ਮਜ਼ਬੂਰੀ ਹੈ ਹੀ ਇਸੇ ਗੱਲ ਦਾ ਨਾਂ ਹੈ ਵੀ ਜਦੋਂ ਸਾਰੇ ਰਾਹ ਬੰਦ ਹੋ ਜਾਣ ਤਾਂ ਅਸੀਂ ਸ਼ਬਦ ਵਰਤਦੇ ਹਾਂ ਮਜ਼ਬੂਰ ਹੋ ਗਿਆ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਕੌਣ ਮਜ਼ਬੂਰ ਕਰ ਸਕਦਾ ਬਈ, ਜਿਹੜੇ ਆਪਣੇ ਇੱਕ ਇੱਕ ਸਿੱਖ ਦੇ ਸਿਰ 'ਤੇ ਹੱਥ ਰੱਖਣ ਅਤੇ ਬੰਦੇ ਨਹੀਂ ਹਾਥੀਆਂ ਦਾ ਮੁਕਾਬਲਾ ਕਰਵਾ ਦੇਣ, ਜਿਹੜੇ 1.5 ਲੱਖ ਦੇ ਮੁਖੀ ਕੇਸਰੀ ਚੰਦ ਦਾ ਸਿਰ ਵੱਢਣ ਵਾਸਤੇ ਭਾਈ ਉਦੇ ਸਿੰਘ ਨੂੰ ਥਾਪੜਾ ਦੇਣ ਅਤੇ ਹਜ਼ੂਰ ਦੇ ਚਰਨਾਂ 'ਚ ਪਲਾਂ 'ਚ ਲਿਆ ਕੇ ਗੁਰੂ ਦਾ ਸਿੱਖ 1.5 ਲੱਖ ਦੇ ਮੁਖੀ ਦਾ ਸਿਰ ਲਿਆ ਕੇ ਪੈਰਾਂ 'ਚ ਸੁੱਟ ਦੇ, ਜਿਹਦੇ ਤੀਰਾਂ ਦੀ ਤਾਬ 5-5 ਕੋਹ 'ਤੇ ਬੈਠਾ ਦੁਸ਼ਮਣ ਸਤਲੁਜ ਤੋਂ ਪਾਰਲੇ ਪਾਸੇ ਉਹ ਝੱਲ ਨਹੀਂ ਪਾਉਂਦਾ। ਸਾਧ ਸੰਗਤ, ਦਸ਼ਮੇਸ਼ ਪਾਤਸ਼ਾਹ ਮਹਾਰਾਜ ਪੈਂਡੇ ਖਾਂ ਨੂੰ ਸੋਧਦੇ ਆ। ਪੈਂਡੇ ਖਾਂ, ਇੱਕ ਪੈਂਡੇ ਖਾਂ ਦਾ ਜ਼ਿਕਰ ਆਉਂਦਾ 6ਵੇਂ ਪਾਤਸ਼ਾਹ ਵੇਲੇ, ਮੈਂ ਸ਼ਬਦ ਵਰਤਿਆ ਡੱਡੇ ਨਾ, ਪੈਂਡੇ ਖਾਂ ਬੜਾ ਗਰੂਰ ਸੀ ਇਹਨੂੰ, ਕਈਆਂ ਨੇ ਵੰਗਾਰਿਆ, ਜਿਹੜੇ ਯੁੱਧ ਨੀਤੀ ਦੇ ਸਿਖਰਾਂ ਨੂੰ ਛੂਹਣ ਵਾਲੇ ਲੋਕ ਸਨ, ਅਤੇ ਮੇਰੇ ਸਤਿਗੁਰ ਜੀ ਦੇ ਤੀਰਾਂ ਦੇ ਸਾਹਮਣੇ ਕੋਈ ਟਿਕ ਨਾ ਸਕਿਆ, ਸਿਰ ਤੋਂ ਪੈਰਾਂ ਤੱਕ ਲੋਹੇ ਵਿੱਚ ਮੜਿਆ ਹੋਇਆ ਪੈਂਡੇ ਖਾਂ ਸਾਹਿਬਾਂ 'ਤੇ ਵਾਰ ਕਰਕੇ ਭੱਜਣ ਦਾ ਯਤਨ ਕਰਦਾ, ਅਤੇ ਇਹ ਮਨਸਾ ਫੁਰਨਾ ਮਨ 'ਚ ਲਿਆਂਦਾ ਕਿ ਮੇਰੇ ਕਿੱਥੇ ਤੀਰ ਲੱਗ ਜਾਏਗਾ। ਘੋੜਾ ਮੋੜਦਿਆਂ ਸਾਹਿਬ ਸਿਰ ਤੋਂ ਪੈਰਾਂ ਤੱਕ ਬਿਜਲੀ ਦੀ ਚਮਕ ਵਾਂਗ ਇਹਨੂੰ ਵਾਚਦੇ ਹੈ। ਵੇਖੋ ਮੇਰੇ ਸਤਿਗੁਰਾਂ ਦੀ ਨਜ਼ਰੀਆ ਵੇਖੋ, ਜਦੋਂ ਘੋੜਾ ਭਜਾ ਕੇ ਪੈਂਤੜਾ ਬਦਲ ਕੇ ਭੱਜਣ ਲੱਗਾ ਅਤੇ ਸਾਹਿਬਾਂ ਨੇ ਸਿਰ ਤੋਂ ਪੈਰਾਂ ਤੱਕ ਬਿਜਲੀ ਦੀ ਹਰਕਤ ਵਾਂਗ ਇਹਨੂੰ ਪਰਖਿਆ, ਕੰਨ ਦੇ ਕੋਲ ਛੇਕ ਹੈ ਆਵਾਜ਼ ਸੁਣਨ ਵਾਸਤੇ, ਤੇ ਸਾਹਿਬਾਂ ਨੇ ਭੱਜੇ ਜਾਂਦੇ ਇਸ ਦੁਸ਼ਮਣ ਹੁਣ ਭਗੌੜਾ ਹੋਣ ਲੱਗਾ ਵਾਰ ਕਰਕੇ। ਮਹਾਰਾਜ ਕਹਿਣ ਲੱਗੇ ਰੁਕ ਜਾ ਤੈਨੂੰ ਵਾਰ ਕਰਨ ਦਾ ਜਾਂਚ ਦੱਸਾਂ। ਤੇ ਨਿਸ਼ਾਨਾ ਸਾਧ ਕੇ ਅੱਖੀ ਝਮਕਣ ਜਿੰਨੇ ਸਮੇਂ ਦੇ ਵਿੱਚ ਨੌ ਟੰਕੇ ਧੁਨਖ ਦੇ ਤੀਰ ਦਾ ਨਿਸ਼ਾਨਾ ਜਦੋਂ ਛੱਡਿਆ ਇੱਕ ਕੰਨ ਚੋਂ ਦੀ ਤੀਰ ਮਾਰਿਆ ਪੈਂਡੇ ਖਾਂ ਦੇ ਦੂਜੇ ਕੰਨ ਚੋਂ ਦੀ ਨਿਕਲ ਗਿਆ। ਜਿਸ ਸਤਿਗੁਰ ਜੀ ਦੇ ਤੀਰਾਂ ਦੀ ਤਾਬ ਦੁਨੀਆਂ ਦਾ ਕੋਈ ਯੋਧਾ ਨਹੀਂ ਝੱਲ ਸਕਦਾ, ਜਿਸ ਸਾਹਿਬ ਦੇ ਸੂਰਮੇ ਡੇਢ ਡੇਢ ਲੱਖ ਦੇ ਮੁਲਖਈਏ ਦੇ ਨਾਲ ਲੜ ਜਾਂਦੇ ਆ, ਦੁਸ਼ਮਣ ਨਾਲ ਲੜ ਜਾਂਦੇ ਆ, ਬੰਦਿਆਂ ਦੀ ਬਜਾਏ ਹਾਥੀਆਂ ਨੂੰ ਭਾਜੜਾਂ ਪਾ ਦਿੰਦੇ ਆ। ਤੇ ਮੈਨੂੰ ਇਹ ਬੋਲ ਅਕਸਰ ਚੇਤੇ ਆਉਂਦੇ ਆ ਕਿਸੇ ਅਦੀਬ ਦੇ, ਚਿੜੀਆਂ ਜਿਸ ਦੀਆਂ ਬਾਜਾਂ ਤੇ ਹੋਣ ਭਾਰੂ, ਉਸ ਦੇ ਬਾਜਾਂ ਵਿੱਚ ਕਿੰਨੀ ਕੁ ਜਾਨ ਹੋਸੀ, ਸਵਾ ਲੱਖ ਨਾਲ ਇੱਕ ਲੜਾਉਣ ਵਾਲਾ ਕਲਗੀਧਰ ਖੁਦ ਕਿੱਡਾ ਬਲਵਾਨ ਹੋਸੀ, ਕੌਣ ਅੰਦਾਜ਼ਾ ਲਾਏਗਾ ਵੀ ਉਹਦੇ ਬਲ ਦਾ, ਤੇ ਉਹਨੂੰ ਕੋਈ ਦੁਨੀਆਂ ਦੀ ਤਾਕਤ ਮਜਬੂਰ ਕਰ ਸਕੇਗੀ? ਗੱਲ ਨਹੀਂ ਹਜ਼ਮ ਹੋਏਗੀ। ਸਤਿਗੁਰ ਜੀ ਨਾਲ ਧੋਖਾ ਹੋ ਗਿਆ, ਦੂਜਾ ਸ਼ਬਦ ਛਲ ਕੀਤਾ, ਕਸਮਾਂ ਖਾਧੀਆਂ, ਫਰੇਬ ਹੋ ਗਿਆ। ਮੇਰੀ ਦ੍ਰਿਸ਼ਟੀ ਨਾਲ ਨਾ ਵੇਖਿਓ, ਕਦੀ ਪੀਰ ਭੀਖਣ ਸ਼ਾਹ ਦੀ ਦ੍ਰਿਸ਼ਟੀ ਨਾਲ ਵੇਖਿਓ ਜਿਹੜਾ ਕਹਿੰਦਾ ਮੈਨੂੰ ਪੂਰਬ ਵਿੱਚ ਖੁਦਾ ਦਾ ਨੂਰ ਦਿਸ ਰਿਹਾ, ਕਦੀ ਰਹੀਮ ਬਖਸ਼ ਕਰੀਮ ਬਖਸ਼ ਦੀ ਨਜ਼ਰ ਨਾਲ ਵੇਖਿਓ ਜਿਹੜੇ ਕਹਿੰਦੇ ਬਾਗੀ ਬਹਾਰ ਹੁੰਦੀ ਦਸ਼ਮੇਸ਼ ਪਿਤਾ ਜੇ ਚਰਨ ਪਾਉਂਦੇ ਉੱਤੇ, ਕਦੀ ਪੰਡਿਤ ਸ਼ਿਵ ਦੱਤ ਦੀ ਨਜ਼ਰ ਨਾਲ ਵੇਖਿਓ ਕਹਿੰਦਾ ਜਿਹਨੂੰ ਢੂੰਡਦਾ ਸੀ ਉਹ ਮੈਨੂੰ ਲੱਭ ਗਿਆ, ਕਦੀ ਪੀਰ ਬੁੱਧੂ ਸ਼ਾਹ ਨੂੰ ਪੁੱਛਣ ਦਾ ਯਤਨ ਕਰਿਓ ਜਿਹੜਾ ਕਹਿੰਦਾ ਬੀਬੀ ਨਸੀਰਾਂ ਨੂੰ ਪੁੱਛਿਓ ਧਰਮ ਪਤਨੀ ਪੀਰ ਬੁੱਧੂ ਸ਼ਾਹ ਦੀ, ਮੇਰੇ ਦੋ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੋਂ ਕੁਰਬਾਨ ਹੋ ਗਏ, ਮੌਲਾ ਰਹਿਮਤ ਕਰ ਬਚੇ ਹੋਏ ਦੋ ਵੀ ਗੁਰੂ ਕਲਗੀਧਰ ਪਿਤਾ ਤੋਂ ਨਿਸ਼ਾਵਰ ਹੋ ਜਾਣ, ਮੇਰੀ ਕੁੱਖ ਸਫਲੀ ਹੋ ਜਾਏ। ਸਾਨੂੰ ਪਤਾ ਲੱਗੇ ਕਦੀ ਨਿਹੰਗ ਖਾਂ ਪਠਾਨ ਨੂੰ ਪੁੱਛਿਓ, ਕਦੀ ਨਬੀ ਖਾਂ ਗਨੀ ਖਾਂ ਨੂੰ ਪੁੱਛਿਓ ਜਿਹੜੇ ਕਹਿੰਦੇ ਪੀਰਾਂ ਦੇ ਪੀਰ ਖੁਦਾ ਦਾ ਨੂਰ ਆ ਰਿਹਾ ਰਸਤਾ ਛੱਡ ਕੇ ਪਾਸੇ ਹੋ ਜਾਓ। ਮੇਰੀ ਦ੍ਰਿਸ਼ਟੀ ਨਾਲ ਨਾ ਵੇਖਿਓ, ਕਦੀ ਰਾਏ ਇਕੱਲੇ ਨੂੰ ਪੁੱਛਿਓ, ਕਦੀ ਨੂਰੇ ਮਾਹੀ ਨੂੰ ਪੁੱਛਿਓ। ਇਹ ਗਾਥਾ ਸੁਣਾਓ ਆਪਣੇ ਬੱਚਿਆਂ ਨੂੰ, ਉਹ ਪੁਕਾਰ ਪੁਕਾਰ ਕੇ ਕਹਿੰਦੇ ਨੇ ਸਾਨੂੰ ਰੱਬ ਲੱਭ ਗਿਆ, ਤੇ ਮੇਰੇ ਰੱਬ ਦਾ ਇੱਕ ਗੁਣ ਹੈ ਕਿ ਦੁਨੀਆਂ ਦੀ ਕੋਈ ਤਾਕਤ ਉਹਨੂੰ ਛਲ ਨਹੀਂ ਸਕਦੀ। ਤੁਸੀਂ ਬਾਣੀ ਪੜ੍ਹਨ ਵਾਲੇ ਸਿੱਖ ਪੜ੍ਹਦੇ ਹੋ, ਅਛਲ ਅਛੇਦ ਅਪਾਰ ਪ੍ਰਭ ਉੱਚਾ ਜਾਂਕਾ ਰੂਪ, ਉਹਨੂੰ ਕੌਣ ਛਲ ਸਕਦਾ ਸੀ ਭਾਈ, ਉਹਦੇ ਨਾਲ ਕੌਣ ਧੋਖਾ ਕਰ ਸਕਦਾ ਸੀ, ਉਹਨੂੰ ਕੌਣ ਮਜਬੂਰ ਤੇ ਲਾਚਾਰ ਲੋਕ ਹੁੰਦੇ ਆ, ਬੇਵੱਸ ਲੋਕ ਹੁੰਦੇ ਆ। ਅੱਜ ਆਨੰਦਪੁਰ ਸਾਹਿਬ ਛੱਡਿਆ ਤੇ ਕਿਉਂ ਛੱਡਿਆ, ਕਿਵੇਂ ਛੱਡਿਆ, ਮੈਂ ਅੱਗੇ ਗੱਲ ਕਰਾਂਗਾ। ਪੱਗਾਂ ਵਾਲੇ ਉਹ ਚੇਤੇ ਕਰੋ, ਮੇਰੇ ਸਾਹਿਬ ਦੇ ਕੋਲ ਜਦੋਂ ਫਰਿਆਦ ਲੈ ਕੇ ਆਉਂਦੇ ਨਾ ਪਹਾੜੀ ਰਾਜਿਆਂ ਦਾ ਦੂਤ ਤੇ ਦੂਜੇ ਪਾਸਿਓਂ ਮੁਗਲ ਫੌਜਾਂ ਦਾ ਦੂਤ, ਔਰੰਗਜ਼ੇਬ ਦਾ ਭੇਜਿਆ ਹੋਇਆ ਕਾਜ਼ੀ ਤੇ ਪਹਾੜੀ ਰਾਜਿਆਂ ਦਾ ਭੇਜਿਆ ਹੋਇਆ ਪੰਡਿਤ, ਉਹਨੇ ਆਟੇ ਦੀ ਗਊ ਥਾਲੀ ਦੇ ਵਿੱਚ ਰੱਖੀ, ਸਾਲਗ੍ਰਾਮ ਦਾ ਪੱਥਰ ਰੱਖਿਆ, ਇੱਕ ਛੁਰੀ ਰੱਖੀ। ਇੱਧਰ ਪਾਕ ਕੁਰਾਨ ਮਸਜਿਦ ਦੀ ਜਿਲਦ ਦੇ ਉੱਤੇ ਔਰੰਗਜ਼ੇਬ ਨੇ ਲਿਖਤ ਲਿਖ ਕੇ ਦਸਤਖਤ ਕੀਤੇ। ਉਧਰੋਂ ਪੰਮਾ ਪੁਰੋਹਿਤ ਆਇਆ ਪਹਾੜੀ ਰਾਜਿਆਂ ਵੱਲੋਂ, ਦੋਨੋਂ ਵੇਖਣ ਨੂੰ ਧਾਰਮਿਕ ਲੋਕ, ਧਾਰਮਿਕ ਚਿੰਨ ਪਹਿਨੇ ਹੋਏ ਆ। ਭੇਜਣ ਵਾਲੇ ਉਹ ਨੇ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਧਰਮ ਨਹੀਂ, ਆਉਣ ਵਾਲੇ ਧਰਮੀ ਦਿਸ ਰਹੇ ਆ। ਧਰਮੀ ਦਿਸਣਾ ਤੇ ਧਰਮੀ ਹੋਣਾ ਦੋਨਾਂ ਵਿੱਚ ਬੜਾ ਅੰਤਰ ਹੈ। ਬਹੁਤ ਲੋਕ ਧਰਮੀ ਦਿਸਦੇ ਨੇ, ਮੂੰਹ ਤੋਂ ਬੁੜਬੜਾਉਂਦੇ ਵੀ ਨੇ, ਹੱਥ ਤਸਬੀਹ ਵੀ ਫੇਰਦੇ ਆ, ਕਰਮਕਾਂਡ ਕਰਦੇ ਵੀ ਨਜ਼ਰ ਆਉਂਦੇ ਆ, ਪਰ ਧਰਮ ਖੰਭ ਲਾ ਕੇ ਉੱਡ ਗਿਆ, ਧਰਮ ਪੰਖ ਕਰ ਉੱਡਿਆ। ਰਾਜਿਆਂ ਨੇ ਧਾਰਮਿਕ ਦਿਸਣ ਵਾਲੇ ਲੋਕਾਂ ਨੂੰ ਭੇਜਿਆ, ਧਰਮੀ ਨਹੀਂ ਹਨ। ਜੇ ਧਰਮੀ ਹੁੰਦੇ ਤੇ ਰਾਜਿਆਂ ਦੇ ਕਹੇ ਆਉਂਦੇ ਨਾ, ਅਸਲ 'ਚ ਰਾਜਿਆਂ ਦਾ ਹੱਥ ਠੋਕਾ ਹੀ ਉਹ ਬਣਦੇ ਆ ਜਿਹੜੇ ਧਰਮੀ ਦਿਸਦੇ ਨੇ, ਧਰਮੀ ਹੁੰਦੇ ਨੇ। ਧਰਮੀ ਦਿਸ ਰਹੇ ਆ, ਧਰਮੀ ਨਹੀਂ ਹਨ। ਤੇ ਰਾਜਿਆਂ ਨੇ ਧਰਮ ਇਹਨਾਂ ਨੂੰ ਵਰਤਿਆ, ਧਰਮ ਨੂੰ ਵਰਤਣ ਦਾ ਯਤਨ ਕੀਤਾ ਵਕਤ ਦੇ ਰਾਜਿਆਂ ਨੇ। ਅਸਲ ਵਿੱਚ ਇਹ ਧਰਮ ਦਾ ਹੇਜ ਨਹੀਂ, ਇੱਕ ਸਾਜਿਸ਼ ਦਾ ਹਿੱਸਾ ਸੀ, ਜੰਗ ਦਾ ਇੱਕ ਵਾਰ ਸੀ। ਕੋਈ ਧਰਮ ਦਾ ਸਤਿਕਾਰ ਨਹੀਂ, ਕੋਈ ਧਰਮ ਦਾ ਹੇਜ ਨਹੀਂ, ਜੰਗ ਦੀ ਇੱਕ ਸਾਜਿਸ਼ ਸੀ, ਇੱਕ ਵਸੀਲਾ ਸੀ, ਇੱਕ ਵਾਰ ਸੀ। ਪਰ ਮੇਰੇ ਕਲਗੀਧਰ ਪਿਤਾ ਜੀ, ਜੇ ਕਿਤੇ ਸਮਝਣਾ ਨਾ ਆਨੰਦਪੁਰ ਸਾਹਿਬ ਛੱਡਣ ਦਾ ਕਾਰਨ ਕੀ ਹੈ, ਤੇ ਫਿਰ ਇਹ ਬਚਨ ਸਾਨੂੰ ਧਿਆਨ 'ਚ ਰੱਖਣੇ ਪੈਣਗੇ, ਹਮ ਇਹ ਕਾਜ ਜਗਤ ਮੋਆਏ। ਯਾਦ ਰੱਖਿਓ, ਜ਼ਿੰਦਗੀ ਵਿੱਚ ਉਹੀ ਮੂਵਮੈਂਟ ਸਫਲ ਹੁੰਦੀ ਹੈ ਜਿਸ ਮੂਵਮੈਂਟ ਦਾ ਨਿਸ਼ਾਨਾ ਪਹਿਲਾਂ ਮਿਥਿਆ ਜਾਏ। ਕਦੀ ਜੰਗ ਛੇੜ ਕੇ ਨਿਸ਼ਾਨੇ ਨਹੀਂ ਮਿਥੇ ਜਾਂਦੇ ਹੁੰਦੇ, ਜਿਨ੍ਹਾਂ ਜੰਗਾਂ ਦੇ ਜਿਨ੍ਹਾਂ ਸੰਘਰਸ਼ਾਂ ਦੇ ਨਿਸ਼ਾਨੇ ਨਾ ਹੋਣ, ਟਾਰਗੇਟ ਨਾ ਹੋਣ, ਉਹ ਸੰਘਰਸ਼ ਫੇਲ ਹੋ ਜਾਂਦੇ ਹੈ, ਉਹ ਮੂਵਮੈਂਟ ਫੇਲ ਹੋ ਜਾਂਦੀ। ਪੈਂਤਲੇ ਬਦਲੇ ਜਾ ਸਕਦੇ ਆ, ਨਿਸ਼ਾਨੇ ਨਹੀਂ ਬਦਲੇ ਜਾ ਸਕਦੇ। ਵਸੀਲੇ ਬਦਲੇ ਜਾ ਸਕਦੇ ਆ, ਨਿਸ਼ਾਨੇ ਨਹੀਂ ਬਦਲੇ ਜਾ ਸਕਦੇ। ਅਤੇ ਮੇਰੇ ਸਾਹਿਬ ਨੇ ਕਲੀਅਰ ਕਰ ਦਿੱਤਾ ਸੀ ਕਿ ਮੇਰੀ ਜ਼ਿੰਦਗੀ ਸੰਘਰਸ਼ ਹੈ। ਧੰਨ ਜੀਉ ਤੇ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੋ। ਮੇਰੀ ਜ਼ਿੰਦਗੀ ਸੰਘਰਸ਼ ਹੈ ਅਤੇ ਇਸ ਸੰਘਰਸ਼ ਦਾ ਨਿਸ਼ਾਨਾ ਹੈ। ਯਾਹੀ ਕਾਜ ਧਰਾ ਹਮ ਜਨਮੰਗ, ਸਮਝ ਲਿਹੋ ਸਾਧੂ ਸਭ ਮਨਮੰਗ, ਧਰਮ ਚਲਾਵਨ ਸੰਤੋ ਬਾਰਨ, ਦੁਸ਼ਟ ਸਭਨ ਕੋ ਮੂਲ ਉਪਰ। ਹਮੇ ਕਾਜ ਜਗਤ, ਬੜਾ ਹੀ ਕਲੀਅਰ, ਕਮਾਲ ਦਾ ਕਲੀਅਰ। ਨਿਸ਼ਾਨੇ ਨੂੰ ਸਮਝ ਗੁਰੂ ਕੇ ਖਾਲਸਾ, ਕਿਉਂਕਿ ਉਹਨੇ ਇਕੱਲਾ ਬਾਣਾ ਨਹੀਂ ਸੀ ਦਿੱਤਾ, ਉਹਨੇ ਇਕੱਲਾ ਰੁਤਬਾ ਨਹੀਂ ਸੀ ਦਿੱਤਾ, ਉਹਨੇ ਇਕੱਲੇ ਸੋਖੀ ਤੇਰੇ ਤੋਂ ਨਿਸ਼ਾਵਰ ਨਹੀਂ ਕੀਤੇ, ਇਕੱਲੇ ਪੋਤੀ ਨਹੀਂ ਵਾਰੇ, ਉਹਨੇ ਆਪਣਾ ਨਿਸ਼ਾਨਾ ਤੈਨੂੰ ਦੇ ਦਿੱਤਾ ਸੀ ਕਿ ਜਿਸ ਨਿਸ਼ਾਨੇ 'ਤੇ ਮੈਂ ਚੱਲਿਆ, ਖਾਲਸਾ ਤੂੰ ਵੀ ਇਸ ਨਿਸ਼ਾਨੇ 'ਤੇ ਚੱਲ। ਧਰਮ ਹੇਤ, ਧਰਮ ਦੇ ਚਿੰਨ ਆ ਗਏ, ਸਾਲਗ੍ਰਾਮ, ਆਟੇ ਦੀ ਗਊ, ਕੁਰਾਨ ਮਜ਼ੀਦ, ਆਪਣਾ ਇਤਿਹਾਸ, ਆਪਣਾ ਵਿਸ਼ਵਾਸ, ਆਪਣਾ ਅਕੀਦਾ ਇਹਦੇ 'ਤੇ ਨਹੀਂ ਹੈ। ਪਰ ਧਰਮ ਦੇ ਚਿੰਨ੍ਹਾਂ ਨੂੰ ਨਕਾਰਨਾ ਇਹ ਗੁਰਮਤ ਦਾ ਅਸੂਲ ਨਹੀਂ ਹੈ। ਆਪਣਾ ਅਕੀਦਾ ਤੇ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ, 9 ਵਰਿਆਂ ਦੀ ਸਰੀਰ ਕਾਰਬਲਾ ਸੀ। ਕਿਸੇ ਦੇ ਧਰਮ ਚਿੰਨ੍ਹਾਂ ਦੇ ਸਤਿਕਾਰ ਦਾ ਉਸ ਦਿਨ ਵੀ ਇੱਕ ਸਵਾਲ ਸੀ ਸਾਹਮਣੇ, ਤਾਂ ਕਾ, ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ। ਉਦਨ ਵੀ ਕਿਸੇ ਦੇ ਧਰਮ ਚਿੰਨ੍ਹਾਂ ਦੇ ਅਦਬ ਦਾ ਸਵਾਲ ਸੀ, ਤੇ ਸਾਹਿਬ ਨੇ ਕਿਹਾ ਸੀ, ਗੁਰੂ ਪਿਤਾ ਜੀ, ਮੈਂ ਹਰ ਕੀਮਤ ਉਤਾਰਨ ਵਾਸਤੇ ਤਿਆਰ ਹਾਂ, ਹਰ ਕੀਮਤ ਚੁਕਾਉਣ ਵਾਸਤੇ ਤਿਆਰ ਹਾਂ। ਕਿਸੇ ਦੇ ਧਰਮ ਚਿੰਨ੍ਹਾਂ ਦਾ ਨਿਰਾਦਰ ਨਹੀਂ ਹੋਣਾ ਚਾਹੀਦਾ, ਮੈਨੂੰ ਕੀਮਤ ਤਾਰਨੀ ਪਏਗੀ, ਮੈਂ ਪ੍ਰਵਾਨ ਕਰਾਂਗਾ। ਤੋਰਿਆ ਸੀ ਨਾ ਗੁਰੂ ਪਿਤਾ ਜੀ, ਉਦੋਂ 9 ਵਰਿਆਂ ਦੀ ਸਰੀਰ ਕਾਰਬਲਾ ਸੀ। ਅਤੇ ਕਿਸੇ ਦੇ ਧਰਮ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ। ਅੱਜ ਫਿਰ ਧਰਮ ਚਿੰਨ੍ਹ ਆਏ ਨੇ, ਅਤੇ ਜੇ 9 ਵਰਿਆਂ ਦੀ ਸਰੀਰ ਕਾਰਬਲਾ ਦੇ ਵਿੱਚ ਕੀਮਤ ਤਾਰਨ ਲਈ ਤਿਆਰ ਨੇ, ਅੱਜ ਧਰਮ ਚਿੰਨ੍ਹਾਂ ਨੂੰ ਕਿੱਦਾਂ ਨਕਾਰ ਸਕਦੇ? ਇਹਨੂੰ ਸੈਕੂਲਰਿਜ਼ਮ ਕਹਿੰਦੇ ਨੇ। ਕਿਸੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ, ਕਿਸੇ ਦੇ ਜਜ਼ਬਾਤਾਂ ਦਾ ਸਤਿਕਾਰ ਕਰਨਾ, ਕਿਸੇ ਦੀ ਸ਼ਰਧਾ ਦਾ ਸਤਿਕਾਰ ਕਰਨਾ, ਕਿਸੇ ਦੇ ਧਰਮ ਦਾ ਸਤਿਕਾਰ ਕਰਨਾ, ਜੇ ਸਿੱਖਣਾ ਦੁਨੀਆਂ ਦੇ ਲੋਕਾਂ ਤੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਸਿੱਖੋ। ਇਹ ਸੈਕੂਲਰ ਸੋਚ ਹੈ। ਜੇ ਕਿਤੇ ਦੁਨੀਆਂ ਦੇ ਲੋਕਾਂ ਨੂੰ ਅੱਜ ਅਸੀਂ ਇਹ ਸਿਖਾ ਸਕੀਏ, ਵੇਖੋ ਬੜਾ ਬੁਖਾਰ ਚੜਿਆ ਸੈਕੂਲਰ ਹੋਣ ਦਾ। ਅੱਜ ਜੇ ਸੈਕੂਲਰ ਹੋਣਾ ਸਿੱਖਣਾ ਤੇ ਕਲਗੀਧਰ ਪਿਤਾ ਕੋਲੋਂ ਸਿੱਖੋ। ਚੰਗੀ ਗੱਲ ਹੈ, ਸਾਰਾ ਹਿੰਦੁਸਤਾਨ, ਖਾਸ ਕਰਕੇ ਬਿਹਾਰ ਗੌਰਮੈਂਟ, ਸੈਂਟਰ ਗੌਰਮੈਂਟ, ਕਲਗੀਧਰ ਪਿਤਾ ਜੀ ਦੀ ਇਹ ਜਿਹੜੀ 350 ਸਾਲਾ ਪ੍ਰਕਾਸ਼ ਦਿਹਾੜਾ ਹੈ, 2, 3, 4, 5 ਤਰੀਕ ਨੂੰ ਪੱਬਾਂ ਭਰ ਜੋ, ਚੰਗੀ ਗੱਲ ਹੈ, ਅਸੀਂ ਸਵਾਗਤ ਕਰਦੇ ਹਾਂ। ਪਰ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਨੂੰ ਸਮਝਣ ਦਾ ਯਤਨ ਕਰੋ, ਦੁਨੀਆਂ ਦੇ ਉੱਤੇ ਸ਼ਾਂਤੀ ਆ ਜਾਏਗੀ। ਇੱਕ ਦੂਜੇ ਦੇ ਧਰਮਾਂ ਦਾ ਸਨਮਾਨ ਕਰਨਾ ਸਿੱਖ ਲਵਾਂਗੇ, ਇੱਕ ਦੂਜੇ ਦੀਆਂ ਭਾਵਨਾਵਾਂ ਦਾ ਆਦਰ ਕਰਨਾ ਸਿੱਖ ਲਵਾਂਗੇ, ਜੇ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸਿਧਾਂਤ ਚੇਤੇ ਆ ਜਾਏ। ਤੋ ਸਾਹਿਬ ਨੇ ਉਹ ਧਰਮ ਚਿੰਨ੍ਹਾਂ ਨੂੰ ਨਕਾਰਿਆ ਨਹੀਂ, ਸਤਿਕਾਰਿਆ। ਆਖਿਆ ਕੀਮਤ ਦਾ ਪਤਾ ਸੀ ਉਹਨਾਂ ਨੂੰ, ਕਿਉਂਕਿ ਉਹ ਪਹਿਲਾਂ ਪਰਖ ਚੁੱਕੇ ਸਨ। ਜ਼ੁਬਾਨੀ ਕਲਾਮੀ ਵਾਅਦੇ ਪਹਿਲਾਂ ਵੀ ਹੋਏ ਸੀ, ਸਾਹਿਬਾਂ ਨੇ ਪਹਿਲਾਂ ਵੀ ਕਾਫਲਾ ਗੱਡਿਆਂ ਦੇ ਉੱਤੇ ਟੁੱਟਾ ਭੱਜਾ ਸਮਾਨ, ਘੋੜਿਆਂ ਦੇ ਮਰਿਆਂ ਦੇ ਪਿੰਜਰ ਲੱਦ ਕੇ, ਉੱਪਰ ਜਰੀਦਾਰ ਕੱਪੜਾ ਪਾ ਕੇ, ਮਸ਼ਾਲਾਂ ਬੰਨ ਕੇ ਅਤੇ ਸਿੰਘਾਂ ਤੋਂ ਬਿਨਾਂ ਤੋਰਿਆ ਸੀ ਕਾਫਲਾ। ਪਤਾ ਸੀ, ਹਜ਼ੂਰ ਨੇ ਪ੍ਰਗਟ ਕਰਕੇ ਦੱਸ ਦਿੱਤਾ ਸੀ, ਇਹ ਬੇਜ਼ੁਬਾਨੇ ਲੋਕ ਨੇ, ਇਹਨਾਂ ਦੀ ਜ਼ੁਬਾਨ ਨਹੀਂ ਪੱਕੀ। ਅਤੇ ਉਹ ਰਾਤ ਦੇ ਹਨੇਰੇ 'ਚ ਤਿੱਲੇ ਦੀਆਂ ਤਾਰਾਂ ਚਮਕੀਆਂ ਅਤੇ ਸੋਚਿਆ ਖਜ਼ਾਨਾ ਜਾ ਰਿਹਾ, ਹਮਲਾ ਕਰ ਦਿੱਤਾ ਸੀ, ਸਭ ਕੁਝ ਧੂ ਕੇ ਤੰਬੂਆਂ 'ਚ ਲੈ ਗਏ। ਮਹਾਰਾਜ ਨੇ ਐਨ ਤਲੀ ਅਤੇ ਸਰੋਂ ਵਾਂਗ ਪ੍ਰਗਟ ਕਰ ਦਿੱਤਾ ਸੀ ਵੀ ਭਾਈ ਇਹ ਬੇਜ਼ਮਾਨੇ ਨੇ, ਉਹਨਾਂ ਨੂੰ ਪਤਾ ਸੀ ਧਰਮ ਚਿੰਨ੍ਹਾਂ ਦਾ ਸਤਿਕਾਰ ਕਾਇਮ ਰਹਿ ਸਕੇ ਇਹ ਅਸੀਂ ਨਿਰਾਦਰ ਨਹੀਂ ਕਰ ਸਕਦੇ, ਨਾ 9 ਵਰਿਆਂ ਦੀ ਆਰਬਲਾ 'ਚ ਕੀਤਾ ਸੀ, ਨਾ ਅੱਜ ਕਰਾਂਗੇ, ਅਤੇ ਨਾ ਹੀ ਕਦੀ ਕਿਸੇ ਦੇ ਧਰਮ ਦਾ ਨਿਰਾਦਰ ਕਰਨ ਦਿਆਂਗੇ। ਇਹੀ ਤਾਂ ਸਿੱਖਿਆ ਸੀ, ਭੈ ਕਾਹੂੰ ਕੋ ਦੇਤ ਨੈ ਨੈ ਭੈ ਮਾਨ ਧਿਆਨ, ਕਿਸੇ ਨੂੰ ਦਬਾਉਣਾ ਨਹੀਂ, ਕਿਸੇ ਨੂੰ ਦੱਬਣ ਨਹੀਂ ਦੇਣਾ। ਇਸ ਲਈ ਮੇਰੇ ਸਤਿਗੁਰੂ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਛੱਡਿਆ, ਤਾਂ ਕਿ ਕਿਸੇ ਦੇ ਧਰਮ ਚਿੰਨ੍ਹਾਂ ਨੂੰ ਠੁਕਰਾਵਾਂ ਨਾ। ਸ਼੍ਰੀ ਅਨੰਦਪੁਰ ਸਾਹਿਬ ਦੀਆਂ ਗਲੀਆਂ ਵਿੱਚ ਦੀ ਨਾ ਅੱਜ ਛੇਪੋ ਸੁਰਤ ਜੋੜੋ, ਦਰਸ਼ਨ ਕਰਿਓ। ਸਾਰੇ ਪਰਿਵਾਰ ਸਮੇਤ ਮੇਰੇ ਸਤਿਗੁਰੂ ਜੀ ਆਖਰੀ ਵਾਰ ਗੁਜ਼ਰੇ ਸਰੀਰ ਕਰਕੇ ਆਖਰੀ ਵਾਰ, ਅਤੇ ਜਿੱਥੇ ਹਜ਼ੂਰ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਸੀਸ ਦਾ ਸੰਸਕਾਰ ਕੀਤਾ ਸੀ ਉੱਥੇ ਗਏ, ਕਰਤੇ ਦਾ ਧਿਆਨ ਧਰ ਅਰਦਾਸ ਕੀਤੀ, ਸੰਗਤ ਨਾਲ ਸੀ ਸਾਰੀ। ਇਹ ਗਲੀਆਂ ਨੂੰ ਮੇਰੇ ਸਾਹਿਬਾਂ ਦੇ ਪਾਵਨ ਚਰਨਾਂ ਦੀ ਅੱਜ ਆਖਰੀ ਸ਼ੋਅ ਮਿਲੀ ਸਰੀਰ ਕਰਕੇ। ਸਾਹਿਬ ਕਹਿਣ ਲੱਗੇ ਅਸੀਂ ਅਨੰਦਪੁਰ ਸਾਹਿਬ ਛੱਡ ਰਹੇ ਹਾਂ, ਅਤੇ ਕੋਈ ਇੱਕ ਸਿੱਖ ਜਿਹੜਾ ਇੱਥੇ ਸੇਵਾ ਕਰੇ। ਭਾਈ ਗੁਰਬਖਸ਼ ਸਿੰਘ ਜੀ ਨੇ ਆਪਣਾ ਆਪ ਪੇਸ਼ ਕੀਤਾ, ਪਰ ਇੱਕ ਬਚਨ ਕਿਹਾ, ਮਹਾਰਾਜ ਮੈਨੂੰ ਪਤਾ ਹੈ ਮੁਗਲ ਆਉਣਗੇ, ਮੇਰੀਆਂ ਦੁਸ਼ਵਾਰੀਆਂ ਮੁਸ਼ਕਲਾਂ ਵਧਣਗੀਆਂ, ਮੈਂ ਹਰ ਦੁੱਖ ਝੱਲਣ ਲਈ ਤਿਆਰ ਹਾਂ, ਪਰ ਇੱਕ ਪੀੜਾ ਕਿ ਤੁਸੀਂ ਚਲੇ ਗਏ ਤਾਂ ਮੈਂ ਜੀਵਾਂਗਾ ਕਿਵੇਂ। ਹੇ ਸਤਿਗੁਰੂ, ਮੈਂ ਦੁਸ਼ਮਣ ਦਾ ਹਰ ਵਾਰ ਝੱਲਣ ਲਈ ਤਿਆਰ ਹਾਂ, ਜੇ ਤੁਸੀਂ ਚਲੇ ਗਏ ਮੈਂ ਜੀਵਾਂਗਾ ਕਿਵੇਂ। ਸਾਹਿਬ ਕਹਿਣ ਲੱਗੇ, ਭਾਈ ਗੁਰਬਖਸ਼ ਸਿੰਘ, ਜਦੋਂ ਸਵੇਰੇ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਜਾਗ ਕੇ ਪੜ੍ਹਿਆ ਕਰੇਗਾ ਨਾ ਕਿ ਜ਼ਾਹਰ ਜ਼ਹੂਰ ਹੈ, ਕਹੋ ਨਾ ਗੱਜ ਕੇ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਜਦੋਂ ਤੂੰ ਦ੍ਰਿੜਤਾ ਨਾਲ ਇਹ ਕਿਹਾ ਕਰੇਗਾ, ਦੁਕਾਲੰਗ ਪ੍ਰਨਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ, ਜਦੋਂ ਕਹੇਗਾ ਨਾ ਹਮਰੀ ਕਰੋ ਹੱਥ ਦਾ ਰੱਛਾ, ਤੇ ਉਦੋਂ ਵੇਖੀ ਫਿਰ ਤੇਰੀ ਸ਼ਿਖਰ ਆਏਗੀ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ। ਇਹ ਪੜ੍ਹਿਆ ਕਰੀ, ਕਦੀ ਤੂੰ ਇਕੱਲਾ ਨਹੀਂ ਹੋਏਗਾ, ਸਾਡੇ ਲਈ ਸਿੱਖਿਆ, ਨਿਤਨੇਮ ਕਰੀ, ਕਦੀ ਸਿੱਖਾ ਇਕੱਲਾ ਨਹੀਂ ਹੋਏਗਾ। ਕੂਚ ਕੀਤਾ, ਤਾਰੋਂ ਕੀ ਸ਼ਾਮ ਮੇ ਸਤਿਗੁਰੂ ਰਵਾਂ ਹੋਵੇ, ਕੱਸ ਕੇ ਕਮਰ ਸਾਰੇ ਸ਼ੇਰ ਅਸਵਾਰ ਜਵਾਂ ਹੋਵੇ, ਸਾਥੀ ਸਾਰੇ ਸਿੰਘ ਨਾਲ ਚੱਲ ਪਏ। ਕੁਛ ਆਗੇ ਲੈ ਨਿਸ਼ਾਂ ਸਤਿਗੁਰੂ ਦਰਮਿਆਂ ਹੋਏ, ਚਾਰੋਂ ਪਿਸਰ ਹਜ਼ੂਰ ਕੇ ਹਮਰਾਹ ਸਫ਼ਰ ਥੇ, ਚਾਰੋਂ ਪਿਸਰ ਅਜੀਤ ਜੁਜ਼ਾਰ ਜ਼ੋਰਾਵਰ ਫਤਿਹ ਥੇ। ਸਤਿਗੁਰੂ ਪਹੁੰਚੇ ਸਰਸਾ ਨਦੀ ਕੇ ਪਾਸ, ਸੁਰਤ ਦੀਆਂ ਅੱਖਾਂ ਨਾਲ ਦਰਸ਼ਨ ਕਰਿਓ। ਹਮਲਾ ਸ਼ਾਹੀ ਟਿੱਬੀ ਦੇ ਕੋਲ ਹੋ ਗਿਆ ਸੀ, ਆ ਜਿਹੜੀ ਰਾਤ ਆਈ ਹੈ ਸਿਰ ਦੇ ਉੱਤੇ, ਹਮਲਾ ਸ਼ਾਹੀ ਟਿੱਬੀ ਦੇ ਕੋਲ ਹੋ ਗਿਆ ਸੀ, ਪਰ ਸਰਸਾ ਦੇ ਤੱਟ 'ਤੇ ਜਾ ਕੇ ਮਹਾਰਾਜ ਨੇ ਕਿਹਾ ਅੰਮ੍ਰਿਤ ਵੇਲਾ ਹੈ, ਅਤੇ ਸਤਿਗੁਰੂ ਪਹੁੰਚੇ ਸਰਸਾ ਨਦੀ ਕੇ ਪਾਸ। ਚਾਹਤ ਹੈ ਮਨ ਮੇਂ ਬੁਝਾਏ ਬਾਰਾਂ ਪਹਿਰ ਕੀ ਪਿਆਸ, ਕਰਕੇ ਇਸ਼ਨਾਨ ਬਦਲ ਕੇ ਨਯਾ ਲਿਬਾਸ, ਵਾਹਿਗੁਰੂ ਕਾ ਨਾਮ ਜਪੇ ਔਰ ਕਰੇ ਸਾਪਾਸ। ਸਾਪਾਸ ਦਾ ਅਰਥ ਹੈ ਸ਼ੁਕਰੀਆ, ਵਾਹਿਗੁਰੂ ਜੀ ਦਾ ਸ਼ੁਕਰ ਕਰਾਂ। ਸਿਰ 'ਤੇ ਬਿਪਤਾ ਹੈ, ਮੌਤ ਦਾ ਸਾਇਆ ਹੈ, ਅਤੇ ਕਹਿੰਦੇ ਅੰਮ੍ਰਿਤ ਵੇਲਾ ਹੈ, ਮੈਂ ਵਾਹਿਗੁਰੂ ਦਾ ਸ਼ੁਕਰ ਕਰਾਂ ਕਿ ਦਾਤਿਆ ਰਾਤ ਤੇਰੀ ਰਜ਼ਾ ਵਿੱਚ ਗੁਜ਼ਰੀ ਹੈ, ਅਤੇ ਅੰਮ੍ਰਿਤ ਵੇਲਾ ਆਇਆ ਹੀ ਆਪਣੇ ਹੁਕਮ ਵਿੱਚ ਬਤੀਤ ਕਰਾਈ। ਆ ਜਾ ਸਿਖਾਰੇ ਕਲਗੀਧਰ ਪਿਤਾ ਅੱਜ ਇਹ ਜਾ ਸਿਖਾਰੇ। ਜਪਜੀ ਕਾ ਜਾਪ ਇਸ ਘੜੀ ਕਰਨਾ ਜ਼ਰੂਰ ਥਾ, ਪੜ੍ਹ ਕੇ ਗੁਰੂ ਗ੍ਰੰਥ ਕੋ ਭਰਨਾ ਜ਼ਰੂਰ ਥਾ। ਇਹ ਵੇਲਾ ਸੀ ਅੰਮ੍ਰਿਤ ਵੇਲੇ ਦਾ, ਸਿੱਖ ਦੇ ਚਾਰਜ ਹੋਣ ਦਾ ਵੇਲਾ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਸਿੱਖ ਬਾਣੀ ਪੜ੍ਹੇ ਅਤੇ ਸਿੱਖ ਦੀ ਆਤਮਾ ਬਲਵਾਨ ਹੋ ਜਾਏ। ਸਿਖਾ ਰਹੇ ਅੱਜ ਕਲਗੀਧਰ ਪਿਤਾ, ਸਿੱਖਣ ਦਾ ਯਤਨ ਕਰੋ ਗੁਰਮੁਖੋ। ਪੈਂਡਾ ਬੜਾ ਅਜੀਬ ਹੈ, ਕੱਲ੍ਹ ਦੀ ਪ੍ਰਭਾਤ ਹੁੰਦੀ ਮੈਂ ਅਰਜ ਕਰਾਂਗਾ ਇਹ ਸੱਤ ਦਿਨ ਫਤਿਹਗੜ੍ਹ ਸਾਹਿਬ 'ਤੇ ਇਹ ਸਪਤਾਹ ਸਾਰੀ ਕਥਾ ਪੜਾਅ ਵਾਈ ਚੱਲਦੀ ਹੈ, ਇੱਥੇ ਸ਼ਬਦ ਦੀ ਵਿਚਾਰ ਵੀ ਜ਼ਰੂਰੀ ਹੈ, ਇਤਿਹਾਸ ਨਾਲ ਨਾਲ ਚੱਲਦਾ ਰਹੇ। ਨਦੀ ਪਾਰ ਕੀਤੀ, ਪਰਿਵਾਰ ਖੇਰੂ ਖੇਰੂ ਹੈ, ਚਾਰ ਹਿੱਸੇ ਗੁਰੂ ਪਰਿਵਾਰ ਦੇ ਹੋਏ, ਹਜ਼ੂਰ ਕਲਗੀਧਰ ਪਿਤਾ ਵੱਡੇ ਸਾਹਿਬਜ਼ਾਦਿਆਂ ਨਾਲ ਨਿਹੰਗ ਖਾਂ ਪਠਾਨ ਦੇ ਘਰ ਟਿਕਾ ਕਰਕੇ ਫਿਰ ਚਮਕੌਰ ਦੀ ਗੜੀ ਵੱਲ ਚਲੇ ਗਏ। ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ, ਭਾਈ ਮਨੀ ਸਿੰਘ, ਭਾਈ ਧੰਨਾ ਸਿੰਘ, ਭਾਈ ਜਵਾਹਰ ਸਿੰਘ ਅਤੇ ਕੁਝ ਟਹਿਲਣਾ ਸਮੇਤ ਦਿੱਲੀ ਵੱਲ, ਕਿਉਂਕਿ ਭਾਈ ਧੰਨਾ ਸਿੰਘ, ਜਵਾਹਰ ਸਿੰਘ ਦਿੱਲੀ ਦੇ ਰਹਿਣ ਵਾਲੇ ਸੀ, ਭਾਈ ਮਨੀ ਸਿੰਘ ਜੀ ਦੇ ਸਹੁਰੇ ਦਿੱਲੀ ਨੇ, ਭਾਈ ਲੱਖੀ ਸ਼ਾਹ ਵਣਜਾਰਾ ਦੀ ਧੀ ਬੀਬੀ ਸੀਤੋ, ਉਹ ਭਾਈ ਮਨੀ ਸਿੰਘ ਨੂੰ ਵਿਆਹੇ ਹੋਏ। ਗੁਰੂ ਕਾ ਪਰਿਵਾਰ ਸੁਖੀ ਬੱਸਾ ਮੋਰੋ ਪਰਿਵਾਰ ਆ, ਸੇਵਕ ਸਿੱਖ ਸਭਾ ਕਰਤਾਰ। ਤੀਜਾ ਹਿੱਸਾ, ਭਾਈ ਉਦੇ ਸਿੰਘ ਜੀ 100 ਸਿੰਘਾਂ ਸਮੇਤ ਰੋਪੜ ਦੇ ਹੱਲੇ ਰੰਗੜਾਂ ਦੇ ਹੱਲੇ ਨੂੰ ਰੋਕ ਰਹੇ ਆ, ਇਹ ਵੀ ਗੁਰੂ ਦਾ ਪਰਿਵਾਰ ਹੈ, ਤਿੰਨ ਹੀ ਨਾ ਗਿਣੋ, ਚਾਰ ਨੇ। ਅਤੇ ਚੌਥਾ ਹਿੱਸਾ ਮਾਂ ਗੁਜਰੀ ਜੀ, ਜਿਹੜੀ ਕੱਲ੍ਹ ਆ ਰਹੀ ਹੈ ਸਵੇਰ 7 ਪੋਹ ਦੀ ਰਾਤ, ਸਰਸਾ ਦੇ ਕੰਢੇ ਉੱਤੇ ਮੁਸਲਮਾਨ ਪ੍ਰੇਮੀ ਜਿਹਨੇ ਸਾਰਾ ਕੁਝ ਸੌਂਪ ਦਿੱਤਾ ਬਾਬਾ ਕੁੰਮਾ ਮਾਸ਼ਕੀ ਉਹਦੀ ਸ਼ਾਨ। ਸਫ਼ਰ ਏ ਸ਼ਹਾਦਤ ਕੱਲ੍ਹ ਸ਼ੁਰੂ ਹੋ ਰਿਹਾ ਪਰਿਵਾਰ ਵਿਛੜਨ ਤੋਂ। ਮਾਂ ਗੁਜਰੀ ਅਤੇ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਦਾ ਸ਼ਹੀਦੀ ਸਫ਼ਰ, ਉਸ ਦਰ ਦਾ ਸੇਵਾਦਾਰ ਹੋਣ ਦੇ ਨਾਤੇ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਕਾਰਜ ਆਰੰਭਿਆ। ਸਾਧ ਸੰਗਤ ਪਹਿਲਾ ਪੜਾਅ ਸਫ਼ਰ ਦਾ ਠੰਡੇ ਬੁਰਜ ਤੱਕ ਦਾ, ਸਰਹੰਦ ਤੱਕ ਦਾ, ਕੁੰਮੇ ਮਾਸ਼ਕੀ ਦੀ ਸੰਨ ਸੱਤ ਪੋਹ ਕੱਲ੍ਹ 21 ਦਸੰਬਰ, ਦੂਜਾ ਪੜਾਅ ਸਹੇੜੀ ਜਿੱਥੇ ਕਦੀ ਗੰਗੂ ਦਾ ਘਰ ਹੁੰਦਾ ਸੀ 8 ਪੋਹ, ਤੀਜਾ ਪੜਾਅ ਮੁਰਿੰਡੇ ਕੋਤਵਾਲੀ 9 ਪੋਹ, ਅਤੇ ਫਿਰ ਇਹ ਕੈਦੀਆਂ ਦਾ ਕਾਫਲਾ ਠੰਡੇ ਬੁਰਜ 'ਚ ਕੈਦ ਹੋ ਗਿਆ। 80 ਨੂੰ ਟੁੱਕੇ ਮਾਂ ਗੁਜਰੀ ਜੀ ਅਤੇ 9 ਅਤੇ 7 ਸਾਲ ਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸ਼ਹੀਦੀਆਂ ਹੋਈਆਂ। ਮੇਰੇ ਸਾਹਿਬ ਨੂੰ ਖਬਰ ਰਾਏਕੋਟ ਮਿਲਦੀ ਹੈ, ਤੁਸੀਂ ਨਾਲ ਨਾਲ ਸਫ਼ਰ ਕਰਨਾ, ਹਮ ਸਫ਼ਰ ਬਣ ਕੇ, ਤਾਂ ਕਿ ਧਰਮ ਦੇ ਰਾਹ ਉੱਤੇ ਤੁਰ ਸਕੀਏ, ਸਿਦਕ ਨਿਭਾ ਸਕੀਏ। ਇਤਿਹਾਸ ਦਾ ਇਹ ਅੱਜ ਦਾ ਪੜਾਅ ਸੀ। ਅੱਜ ਮੇਰੇ ਸਾਹਿਬ ਜੀ ਸ਼੍ਰੀ ਅਨੰਦਪੁਰ ਸਾਹਿਬ ਨੂੰ ਅਲਵਿਦਾ ਕਹਿ ਰਹੇ ਨੇ, ਅਤੇ ਆਪ ਸਾਰੀਆਂ ਨੇ, ਸੰਗਤਾਂ ਨੇ, ਗੁਰਸਿੱਖਾਂ ਨੇ, ਜਿੱਥੇ ਜਿੱਥੇ ਵੀ ਬੈਠੇ ਹੋ, ਮੇਰੀ ਇੱਕ ਅਰਜ਼ ਹੈ, 27 ਦਸੰਬਰ ਨੂੰ ਬਾਬਾ ਫਤਿਹ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ, ਮਾਂ ਗੁਜਰੀ ਦਾ ਸ਼ਹੀਦੀ ਦਿਹਾੜਾ, ਉਸ ਦਰ ਦਾ ਚੌਂਕੀਦਾਰ ਹੋਣ ਦੇ ਨਾਤੇ ਅਰਜ਼ ਕਰਦਾ ਕਿ ਜਿਹੜੇ ਪਤਤ ਵੀ ਹੋ ਗਏ ਨਾ, ਪਤਤ ਵੀ ਕਦੀ ਸਿੱਖਾਂ ਦੇ ਘਰਾਣੇ 'ਚ ਜਨਮੇ ਸੀ, ਦਾਦੇ ਪੜਦਾਦੇ ਸਿੱਖ ਰਹੇ, ਮੇਰੀ ਇੱਕ ਬੇਨਤੀ ਆ ਹੱਥ ਜੋੜ ਕੇ, ਇੱਕ ਅਹਿਸਾਸ ਹੈ ਇਹ ਦਿਨ, ਸਿਰਫ ਅਹਿਸਾਸ, ਅੰਦਰ ਜਾਗੀਏ। ਪਤਤ ਵੀ ਹੋ ਗਏ ਵਿਦੇਸ਼ਾਂ 'ਚ ਬੈਠੇ, ਪੀੜ੍ਹੀਆਂ ਤੋਂ ਪਤਤ ਹੋ ਗਏ, 27 ਦਸੰਬਰ ਨੂੰ ਛੋਟੀ ਜਿਹੀ ਦਸਤਾਰ ਭਾਵੇਂ ਸਜਾ ਲਿਓ ਸਿਰ ਦੇ ਉੱਤੇ, 2-3 ਮੀਟਰ ਦਾ ਸਾਫਾ ਬੰਨ ਕੇ, ਭਾਵੇਂ ਸਿਰ ਮੂੰਹ ਮੁੰਨੇ ਹੀ ਹੋਏ ਆ, ਤਾਂ ਵੀ ਆਇਓ ਆਪਣੇ ਮੁਹੱਲੇ ਦੇ, ਸ਼ਹਿਰਾਂ ਪਿੰਡਾਂ ਵਾਲੇ ਸਾਰਿਆਂ ਨੂੰ ਬੇਨਤੀ, ਸਾਰੇ ਫਤਿਹਗੜ੍ਹ ਸਾਹਿਬ ਨਹੀਂ ਆ ਸਕਦੇ, 27 ਦਸੰਬਰ ਨੂੰ ਸਿਰ 'ਤੇ ਸਜਾ ਕੇ ਦਸਤਾਰ 'ਤੇ ਆਹ ਦਸ਼ਮੇਸ਼ ਦੀ ਜੋਤ ਬਿਰਾਜਮਾਨ ਹੈ ਇਹਦੇ ਸਾਹਮਣੇ ਆਇਓ, ਅਤੇ ਆ ਕੇ ਚੇਤਾ ਕਰਿਓ ਵੀ ਅਸੀਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੇ ਕੁਝ ਲੱਗਦੇ ਹਾਂ। ਚੇਤਾ ਕਰਿਓ, ਮੇਰੇ ਹਜ਼ੂਰ ਨੇ ਕਿਹਾ ਸੀ ਜਿੱਦਣ ਇਹ ਆਉਣਗੇ ਨਾ ਮੇਰੇ ਕੋਲ, ਅਤੇ ਮੈਂ ਇਹਨਾਂ ਦੇ ਚਿਹਰਿਆਂ ਦੇ ਵਿੱਚੋਂ ਅਜੀਤ ਸਿੰਘ ਅਤੇ ਜੁਝਾਰ ਸਿੰਘ ਵੇਖ ਲਿਆ ਕਰਾਂਗਾ, ਅਤੇ ਥੋੜ੍ਹਾ ਜਿਹਾ ਮਹਿਸੂਸ ਕਰਿਓ ਵੀ ਮੇਰੇ ਦਾਤਾ ਅਸੀਂ ਕਿਹੜੇ ਚਿਹਰੇ ਲੈ ਕੇ ਆਏ ਹਾਂ, ਸ਼ਾਇਦ ਸਾਨੂੰ ਚੇਤਾ ਆ ਜਾਵੇ ਵੀ ਸਾਡਾ ਕੋਈ ਰਿਸ਼ਤਾ ਹੈ ਸਾਡੇ ਬਾਬਿਆਂ ਦਾ, ਇਹ ਬੇਨਤੀ ਹੈ। ਔਰ ਰਹਿੰਦੇ ਸਮੇਂ ਵਿੱਚ ਗੁਰਸ਼ਬਦ ਦੀ ਵਿਚਾਰ, ਮੈਂ ਮਾਫ਼ੀ ਮੰਗਦਾ ਵੀ ਸੰਖੇਪ ਜੀ ਅੱਖਰੀ ਵਿਚਾਰ ਕਰ ਸਕਾਂਗੇ, ਪਰ ਜ਼ਰੂਰੀ ਸਮਝਦਾ ਸੀ ਕਿ ਅਸੀਂ ਦੁਨੀਆਂ ਵਿੱਚ ਐਸਾ ਇਤਿਹਾਸ ਨਹੀਂ, ਸ਼ਾਇਦ ਕਿਤੇ ਸਾਡੀ ਕੋਈ ਆਤਮਾ ਜਾਗ ਪਏ, ਕਿਤੇ ਸਾਡੇ ਅੰਦਰ ਕੋਈ ਫੀਲਿੰਗ ਆ ਜਾਏ, ਕੋਈ ਜ਼ਿੰਦਗੀ ਦੀ ਰੌਂ ਅੰਦਰ ਚੱਲ ਪਏ, ਅਤੇ ਅਸੀਂ ਉਮਰ ਜੀਵੜਿਆਂ ਦੀ ਬਾਤ ਸੁਣਦੇ ਸੁਣਦੇ ਧਰਮ ਦੇ ਪਾਂਧੀ ਬਣ ਜਾਈਏ। ਇੱਕ ਵਾਰ ਸਾਰੇ ਸਿਮਰੋ ਪਿਆਰ ਵਿੱਚ, ਸ਼ਬਦ ਨਾਲ ਜੁੜੋ। ਸਤਨਾਮ ਸ਼੍ਰੀ ਵਾਹਿਗੁਰੂ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਵਾਹਿਗੁਰੂ ਜੀ ਇੱਕ ਹਨ, ਇੱਕ ਤਾਈਓ ਤੇ ਨਬੀ ਖਾਂ, ਗਨੀ ਖਾਂ, ਨਿਹੰਗ ਖਾਂ, ਤਾਈਓ ਤੋਂ ਰਾਏ ਕੱਲਾ, ਤਾਈਓ ਤੇ ਮੂਸਾ ਰੋਪੜੀਆ, ਤਾਈਓ ਤੇ ਪੀਰ ਸਲਾਰ ਦੀਨ ਵਾਲਾ, ਉਹ ਝੁੱਕ ਝੁੱਕ ਸਲਾਮਾਂ ਕਰਦੇ ਆ। ਉਹਨਾਂ ਨੂੰ ਪਤਾ ਕਿ ਇਹ ਵਕਤੀ ਕੰਧਾਂ ਨੇ ਮਨੁੱਖਾਂ ਦੀਆਂ ਕੱਢੀਆਂ ਹੋਈਆਂ, ਦੇਸ਼ ਪ੍ਰਾਂਤ ਮਜ਼ਹਬ ਪ੍ਰਸਤੀ, ਜਿਹਨਾਂ ਨੂੰ ਪਤਾ ਲੱਗ ਗਿਆ ਵੀ ਪਰਮੇਸ਼ਰ ਇੱਕ ਹੈ ਅਤੇ ਇੱਕ ਰਸ ਸਾਰਿਆਂ 'ਚ ਵਿਆਪਕ ਹੈ, ਉਹ ਗੁਰਪ੍ਰਸਾਦ ਲੋਚਦੇ ਨੇ।
ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ, ਤਪ ਤਪ ਲੋਹੇ ਲੋਹੇ ਹਾਥ ਮਰੋਰਾ, ਬਾਵਲ ਹੋਈ ਸੋ ਸੋ ਲੋਰੋ।
ਟੁੱਟੀਏ ਆਤਮਾ, ਕਿਤੇ ਟੁੱਟਦੇ ਨਹੀਂ ਗਈ, ਆਪਣੇ ਅੰਦਰ ਝਾਤ ਮਾਰ, ਕਿਤੇ ਵਿਛੜ ਤੇ ਨਹੀਂ ਗਈ। ਇਹ ਬਿਰਹੜੇ ਦਾ ਗੀਤ ਗਾਇਆ ਬਾਬਾ ਫਰੀਦ ਸਾਹਿਬ ਨੇ, ਬਿਰਹੜੇ ਦਾ ਤਰਾਨਾ, ਬਿਰਹਾ ਤੂੰ ਸੁਲਤਾਨ, ਅਤੇ ਬਾਬਾ ਫਰੀਦ ਕਹਿੰਦੇ ਜਿਸ ਹਿਰਦੇ ਦੇ ਅੰਦਰ ਇਹ ਬਿਰਹੜੇ ਦਾ ਤਰਾਨਾ ਨਹੀਂ ਛਿੜਿਆ, ਉਹ ਤੇ ਲਾਸ਼ ਹੈ ਲਾਸ਼, ਜਿਹਨੂੰ ਆਪਣਾ ਇਸ਼ਟ ਚੇਤੇ ਕਰਕੇ, ਜਿਹਨੂੰ ਕੁਰਬਾਨੀਆਂ ਵਾਲਾ ਸਰਬੰਸ ਵਾਰਨ ਵਾਲਾ ਚੇਤੇ ਕਰਕੇ, ਕਿਤੇ ਅੱਖਾਂ 'ਚੋਂ ਹੰਝੂ ਨਾ ਵਹਿਆ, ਕਿਤੇ ਅੰਦਰੋਂ ਚੀਸ ਨਾ ਉੱਠੀ, ਅਤੇ ਮੇਰੇ ਗੁਰੂ ਨੇ ਕਿਹਾ ਉਹ ਤੇ ਮੁਰਦੇ ਲੋਕ ਨੇ ਜਿਹਦੇ ਅੰਦਰ ਵੈਰਾਗ ਹੀ ਨਹੀਂ ਉੱਠਿਆ। ਤਪ ਗਈ, ਖਪ ਗਈ, ਅਤੇ ਹੱਥ ਮਰੋੜਨਾ ਬੇਬਸੀ ਦਾ ਪ੍ਰਤੀਕ ਹੁੰਦਾ, ਕਮਲੀ ਹੋਈ ਮੈਂ ਆਪਣੇ ਕੰਤ ਨਾਲੋਂ ਟੁੱਟੀ ਉਸ ਪਿਆਰੇ ਨੂੰ ਢੂੰਡਦੀ ਹਾਂ।
ਤੈਸਹ ਮਨ ਮਹਿ ਕੀਆ ਰੋਸ,
ਮੇਰੇ ਸਹੁ ਦੇ ਅੰਦਰ ਰੰਜ ਹੈ, ਰੋਸ ਹੈ, ਮੇਰੇ ਪ੍ਰਤੀ ਸ਼ਿਕਵਾ ਹੈ।
ਮੁਝ ਅਵਗਨ ਸਹਿ ਨਾਹੀ ਦੋਸ,
ਰੰਜ ਦਾ ਕਾਰਨ ਮੇਰੇ ਸਾਹਿਬ ਦਾ ਸੁਭਾਅ ਨਹੀਂ ਹੈ, ਉਹ ਤੇ ਦਿਆਲੂ ਹੈ, ਉਹ ਤੇ ਬਾਹਾਂ ਉਲਾਰ ਕੇ ਕਲਗੀਆਂ ਵਾਲਾ ਸਾਹਿਬ ਕਹਿੰਦਾ ਆ ਸਿੱਖਾ ਜਦੋਂ ਆਏਗਾ ਮੈਂ ਤੈਨੂੰ ਛਾਤੀ ਨਾਲ ਲਾਉਣ ਵਾਸਤੇ ਤਿਆਰ ਹਾਂ। ਅਸਲ ਵਿੱਚ ਮੁਝ ਅਵਗਣ ਸਹਿ ਨਾਹੀ ਦੋਸ, ਇਹ ਮੇਰੀਆਂ ਬੁਰਿਆਈਆਂ ਸੀ ਕਿ ਮੈਂ ਬਿਪਰਵਾਦ ਦੇ ਖੂਹ ਚ ਡਿੱਗ ਗਿਆ ਤੇ ਉਹਨੇ ਕਿਹਾ ਸੀ ਜਾਬੇ ਗਹਿ ਬਿਪਰਨ ਕੀ ਰੀਤ, ਮੈਂ ਨਾ ਕਰੋ ਇਹਨ ਕੀ ਪ੍ਰਤੀਤ। ਇਹ ਮੇਰਾ ਦੋਸ਼ ਮੇਰੇ ਅਵਗਣ ਸੀ ਕਿ ਮੈਂ ਟੁੱਟ ਗਈ।
ਤੈ ਸਹਿ ਤੈ ਸਾਹਿਬ ਕੀ ਮੈਂ ਸਾਰ ਨਾ ਜਾਨੀ,
ਤੂੰ ਬੇਅੰਤ ਸੀ, ਬੇਅੰਤ ਸੀ ਮਾਲਕਾ, ਤੂੰ ਤੇ ਬਹੁਤ ਵੱਡਾ ਸੀ, ਤੂੰ ਤੇ ਅਗਾਮਾ ਥਾ ਸੀ, ਪਰ ਮੈਂ ਨਕਰਮੀ, ਮੈਂ ਨਾ ਸ਼ੁਕਰੀ, ਮੈਂ ਬੇਸਮਝ ਤੇਰੀ ਸਾਰ ਨਾ ਜਾਣ ਸਕੀ, ਤੇਰੀ ਕਦਰ ਨਾ ਪਾ ਸਕੀ।
ਜੋਬਨ ਖੋਏ ਪਾਛੈ ਪਛਤਾਨੀ,
ਜ਼ਿੰਦਗੀ ਦਾ ਪ੍ਰਾਇਮ ਸਮਾਂ ਗੁਜ਼ਰ ਗਿਆ ਤੇ ਜਦੋਂ ਵੇਲਾ ਹੀ ਵਿਹਾ ਗਿਆ ਫਿਰ ਪਛਤਾਵਾ ਪੱਲੇ ਰਹਿ ਗਿਆ।
ਰਹਾਉ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ,
ਸੋਚ ਨੂੰ ਨੈਗੇਟਿਵ ਨਾ ਕਰਿਓ, ਦੁਨੀਆ ਕਾਲਾ ਰੰਗ ਵੇਖ ਕੇ ਤੇ ਕਰੂਪਤਾ ਕਹਿੰਦੀ ਹੈ, ਇਹ ਕਹਿੰਦੇ ਨਾ, ਪਰ ਬਾਬਾ ਫਰੀਦ ਸਾਹਿਬ ਜੀ ਨੈਗੇਟਿਵ ਨਹੀਂ ਜਾਂਦੇ, ਉਹ ਕੋਇਲ ਦਾ ਰੰਗ ਵੇਖ ਕੇ ਰੰਗ ਤੇ ਨਹੀਂ ਜਾਂਦੇ, ਉਹਦੇ ਅੰਦਰੋਂ ਉੱਠਦੀ ਹੂਕ ਨੂੰ ਸੁਣ ਕੇ ਕਹਿੰਦੇ ਨੇ ਰੰਗ ਤੇਰਾ ਕਾਲਾ ਹੈ, ਹੂਕ ਤੇਰੀ ਵੈਰਾਗ ਦੇ ਤਰਾਨੇ ਗਾ ਰਹੀ ਹੈ, ਅੰਦਰ ਧੂਪ ਆ ਰਹੀ ਹੈ। ਤੇ ਉਹ ਇਹ ਨਹੀਂ ਕਹਿੰਦੇ ਵੀ ਤੂੰ ਬਦਸੂਰਤ ਹੈ ਚਲੀ ਜਾ, ਕਹਿੰਦੇ ਕੋਈ ਨਹੀਂ ਤੇਰਾ ਰੰਗ ਕਾਲਾ ਹੈ, ਪਰ ਮੈਨੂੰ ਦੱਸ ਇਹ ਕਾਲਖ ਦਾ ਕਾਰਨ ਕੀ ਹੈ।
ਆਪਣੇ ਪ੍ਰੀਤਮ ਕੇ ਹੋ ਬਿਰ ਹੈ ਜਾਲੀ,
ਆਪਣੀ ਅਵਸਥਾ ਦੀ ਝਲਕ ਬਾਹਰ ਦਿਸਦੀ ਹੈ ਵੀ ਮੈਂ ਬਿਰਹੜੇ ਦੇ ਤਰਾਨੇ ਗਾ ਰਿਹਾ ਤੇ ਇਹ ਪੰਛੀ ਹੈ, ਜਾਨਵਰ ਹੈ, ਪਰਿੰਦੇ ਸਹਿ ਸ਼ਾਇਦ ਸਾਰੇ ਹੀ ਉਹਦੇ ਪ੍ਰੇਮ ਵਿੱਚ ਗਾ ਰਹੇ ਨੇ। ਸਰ ਜਿੱਦਣ ਤੁਸੀਂ ਜੁੜ ਗਏ ਨਾ, ਕੁੱਲ ਕਾਇਨਾਤ ਤੁਹਾਨੂੰ ਕਲਗੀਆਂ ਵਾਲੇ ਦੇ ਗੀਤ ਗਾਉਂਦੀ ਸੁਣਾਈ ਦੇਵੇਗੀ, ਕੁੱਲ ਕਾਇਨਾਤ। ਕਹਿੰਦੇ ਸ਼ਾਇਦ ਤੂੰ ਵੀ ਤਾਂ ਕਾਲੀ ਹੋ ਗਈ, ਤੈਨੂੰ ਵੀ ਵਿਰਾਗ ਦਾ ਸੱਲ ਲੱਗਿਆ।
ਫਿਰ ਹੈ ਬੇਹੋਣ ਕਤ ਹੈ ਸੁਖ ਪਾਏ,
ਮੇਰਾ ਤਜਰਬਾ ਹੈ ਕੰਤ ਨਾਲੋਂ ਟੁੱਟਿਆ ਕਦੀ ਸੁਖ ਨਹੀਂ ਮਿਲਦਾ।
ਜਾ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ,
ਰਹਿਮਤ ਹੋ ਜੇ ਦਇਆ ਕਰਦੇ ਤੇ ਫਿਰ ਵਿਛੜੀਆਂ ਰੂਹਾਂ ਖਸਮ ਨੂੰ ਮਿਲ ਜਾਂਦੀਆਂ।
ਵਿਦਨ ਖੂਹੀ ਮੁੰਦ ਅਕੇਲੀ,
ਖੂਹੀ ਸ਼ਬਦ ਪਤਾ ਕਿਉਂ ਵਰਤਿਆ, ਦਾਇਰਾ ਛੋਟਾ ਹੈ ਮੇਰਾ, ਜਿਹਦੇ ਵਿੱਚ ਮੈਂ ਫਸੀ ਹੋਈ ਹਾਂ ਨਾ, ਇਹਦਾ ਘੇਰਾ ਛੋਟਾ ਹੈ, ਮੇਰੀ ਸੋਚ ਛੋਟੀ ਹੈ, ਤੰਗ ਹੈ ਮੇਰਾ ਨਜ਼ਰੀਆ। ਤਾਂ ਮੈਂ ਕਿਹਾ ਸੀ ਪੀਰ ਭੀਖਣ ਸ਼ਾਹ ਤੋਂ ਨਜ਼ਰ ਮੰਗੀਏ, ਪੰਡਿਤ ਸ਼ਿਵ ਦੱਤ, ਦੁਨੀਆਂ ਦੇ ਲੋਕੋ ਇਹ ਕੰਧਾਂ ਤੁਹਾਡੀਆਂ ਕੱਢੀਆਂ ਹੋਈਆਂ ਨੇ, ਮੇਰੇ ਗੁਰੂ ਨੇ ਸਾਰੀਆਂ ਕੰਧਾਂ ਨੂੰ ਤੋੜ ਕੇ ਇੱਕੋ ਹੀ ਸੁਨੇਹਾ ਦਿੱਤਾ ਸੀ, ਜੇ ਕਿਤੇ ਸੰਸਾਰ ਪੱਲੇ 'ਚ ਬੰਨ ਲਏ ਕਿ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਉਹਨੇ ਇੱਕੋ ਹੀ ਸੁਨੇਹਾ ਦਿੱਤਾ ਸੀ। ਆਹ ਕਲਗੀ ਤਰਪਦਾ ਕੱਲੀ ਹੱਥ ਵਿੱਚ ਤੇਗ ਪਕੜ ਕੇ ਕਿਤੇ ਅੱਖਾਂ ਦਾ ਲਾਲ ਸੁਰਖ ਰੰਗ ਵੇਖ ਕੇ ਭੁਲੇਖਾ ਨਾ ਖਾ ਜਿਓ, ਉਹ ਤੇ ਇੰਨਾ ਕੋਮਲ ਹੈ, ਫੁੱਲਾਂ ਤੋਂ ਕੋਮਲ, ਕਿ ਇੱਕ ਬੱਚੇ ਨੂੰ ਵੀ ਗੋਦ ਵਿੱਚ ਲੈ ਕੇ ਵਾਅਦਾ ਕਰ ਲੈਂਦਾ ਜੇ ਤੂੰ ਗੁਰੂ ਜੋਗਾ ਤੇ ਗੁਰੂ ਤੇਰੇ ਜੋਗਾ। ਉਹ ਪਿੱਛੇ ਮੌਤ ਵਰਗੀ ਫੌਜ ਚੜੀ ਆ ਰਹੀ ਹੈ ਤੇ ਆਪਣੇ ਪ੍ਰੇਮੀ ਦਾ ਬੋਲ ਪੁਗਾਉਣ ਲਈ ਨਿਹੰਗ ਖਾਨ ਨੂੰ ਕਹਿੰਦੇ ਚੱਲ ਦਰਵਾਜ਼ਾ ਖੋਲ, ਤੇਰੇ ਘਰ ਆਰਾਮ ਕਰਦੇ ਹਾਂ। ਇੱਦਾਂ ਦਿਲ ਰੱਖਦਾ, ਇੱਦਾਂ ਕਦਰ ਕਰਦਾ, ਮੇਰੀ ਸੋਚ ਸੌੜੀ ਹੋ ਗਈ ਤੇ ਮੈਂ ਇਸ ਤੰਗ ਦਾਇਰੇ ਵਾਲੀ ਖੂਹੀ ਦੇ ਵਿੱਚ ਦੁੱਖ ਚੱਲ ਰਹੀ ਹਾਂ।
ਨਾ ਕੋ ਸਾਥੀ ਨਾ ਕੋ ਬੇਲੀ,
ਫਿਰ ਦਾਇਰਾ ਤੰਗ ਤੇ ਸਾਥੀ ਕਿੱਥੋਂ ਰਹਿ ਜਾਣਾ ਸੀ, ਇਕੱਲੀ ਰਹਿ ਗਈ ਜਿੰਦ। ਵੱਡੀ ਸੋਚ ਸੋਚੋ ਦੁਨੀਆਂ ਦੇ ਲੋਕੋ। ਇਸ ਲਈ ਮੈਂ ਅਰਜ਼ ਕਰਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਤੇ ਇਹ ਰਾਸ਼ਟਰਵਾਦ ਦੇ ਕੁੱਜੇ 'ਚ ਬੰਦ ਕਰਨ ਦਾ ਯਤਨ ਨਾ ਕਰਿਓ, ਉਹ ਅਸੀਮ ਹੈ, ਅਸੀਮ। ਸਾਡੀਆਂ ਸੋਚਾਂ ਦੀ ਸੀਮਾ ਹੋ ਸਕਦੀ ਹੈ, ਸਾਡੀਆਂ ਧਰਤੀਆਂ ਦੇ ਟੁਕੜਿਆਂ ਦੀ ਸੀਮਾ ਹੋ ਸਕਦੀ ਹੈ, ਇੱਥੋਂ ਦੇ ਹੰਕਾਰ ਦੀ ਸੀਮਾ ਹੋ ਸਕਦੀ ਹੈ, ਇਹ ਮੇਰੀ ਧਰਤੀ ਹੈ, ਤੇਰੀ ਧਰਤੀ ਹੈ। ਧੰਨ ਕਲਗੀ ਧਰ ਪਿਤਾ, ਉਹ ਕੁੱਲ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਨੇ। ਇਸੇ ਵਾਸਤੇ ਗੁਰਮੁਖੋ ਦੇਸ਼ਾਂ ਦੇ ਝੰਡੇ ਕੁਝ ਖਿੱਤਿਆਂ 'ਚ ਝੁੱਲ ਸਕਦੇ ਨੇ, ਪਰ ਮੇਰੇ ਗੁਰੂ ਦਾ ਨਿਸ਼ਾਨ ਅੱਜ ਕੁੱਲ ਕਾਇਨਾਤ 'ਚ ਝੁੱਲ ਰਿਹਾ, ਕੁੱਲ ਕਾਇਨਾਤ ਵਿੱਚ ਝੁੱਲ ਰਿਹਾ। ਆਪਣੀਆਂ ਸੋਚਾਂ ਦੀ ਵਲਗਣ ਵੱਡੀ ਕਰੋ ਜੇ ਸਾਹਿਬ ਨੂੰ ਸਮਝਣ। ਮੈਂ ਇਕੱਲੀ ਰਹਿ ਗਈ, ਵਿਦਣ ਖੂਹੀ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਇਹ ਸੋਚ ਤੰਗ ਨਾ ਹੋਵੇ, एक एक पैर ते बाणी विच्चों गुरु की करनी वेखन का यतन करो। फिर साथी बेली भी बन जाएंगे जिदन काफले का हिस्सा बने।
कर किरपा प्रभ साध संग मेली।
मैं कला नहीं रहा, उन्हें मैनू काफले नाल जोड़ दिता। इकला तंग सोच सी ना, ते साध संग की है काफला। ता मैं बेनती करना कि सफरे शहादत किसी एक मनुख की देन नहीं है, यह कौम का काफला है, सच का काफला है, धर्म का काफला है। जड़ा आनंदपुर साहब तो सरसा के तट तो शुरू होंदा ते ठंडे बुरज नूं तुर पैंदा, ते ठंडे बुरज तो उस काफले के रिजल्ट की निकलते हैं। सच तो जाना निशान निशावर हुंदियां, ते केवल चार पांच साल का समा लगता कि जुलमी राज दियां जड़ां पुट के केसरी परचम चला दिते जांदे ने। इस काफले दे नाल तुरियो, नतीजे तुहाडियां अखां दे सामने आउणगे। कृपा कीती ते मैनूं साध संग दा काफला दे दित्ता।
जां फिर देखा ता मेरा अलो बेली।
सब तो वड्डी गल, मैं कल्ला नहीं, मेरा अल्लाह मेरे नाल बेली बन के, मेरा यार बन के नाल चल रहा है।
वाट हमारी खरी ओडीनी।
सौखा ना समझ नहीं मित्रा रस्ता, ये तो सुखां दे सिंघासन छड़ के माछीवाड़े की कंडियाली सेज ते सौना, तो उत्थे बह के कहना तुद बिन रोग रजाइयां दा ओडन नाग निवासन। जे तेरे तो बिना रजाइयां भी मिल जाण ते इहदे तो वड्डा दुख की है। मैनू तेरे नाल जुड़न विच माण है, भावें कंडियां दी सेज उत्ते पुत वार के सुत्ता पिया। आ सिखाया सानू खड़ी खरी उडीनी, औखी बिखड़ी वाट है, बिखम मार्ग चलना है। आ जिहड़े ऐश परस्ती ते रंग तमाशियां च असीं डुब्बे होए आ ना, ये नहीं है मेरे प्यारे सिख नौजवान वीरों। मैं आप जोड़ के बेनती करना, कदी पुत वारन वाले दी वाट नूं वेखण दा यतन करो। इस वाट दे पांधी बनना है।
कने हो तिखी बहुत पैणी।
खंडे दी धार तो तिखी ते बड़ी पतली बड़ी सूखम है।
उस ऊपर है मार्ग मेरा।
मार्ग कहदा आनंद दा, मार्ग कहदा विकास दा। है तिखी है बिखड़ी, पर मंजिल की है आनंद ते विकास। मंजिल की है चढ़दी कला, इहदे उत्ते मैं तुरदा हां।
सेख फरीदा पंथ समार सवेरा।
सुनेहा बाबा फरीद साहब दे रहे ने भी मित्रा समय सिर संभाल लै इस रस्ते, पंथ रस्ता। ये न्यारा जड़ा पंथ दिता है ना तेनू रस्ता, मारिया सिक्का जगत विच नानक निर्मल पंथ चलाया। तो मेरे साहब ने कहा यह पंथ न्यारा है दुनिया तो, यह पंथ का मैं चौकीदार हाँ। तो अजे वक्त है, पंथ मतलब पंध रस्ता, संभाल सवेरा, अजे वक्त है वापस मुड़िया। जड़े पतत पुणे दे राह पे मैं तरला लैके कहिंदा वापस मुड़िया, जड़े नशियां दी दलदल च डुब रहे मैं कहिंदा वापस मुड़ आओ, जड़े गुरु हाजर नाजर छड़ के बंदियां दे पैरां विच लम्मे पए पखंडां नूं पूज रहे मैं वास्ता पा के कहिंदा जो बाबा फरीद सुना रहे ने वापस परत आओ। पंथ संभाल सवेरा, यह संभालन का वेला है। पंथ जी इकट्ठे होवो, वो बाबे तुहानू चेता करवा रहे ने, हम जान दे के औरों की जाने बचा चले, सिखी की नीम सरों पे उठा चले, सिंगों की सल्तनत का पौधा लगा चले। जड़ा पौधा ला के खून पा के उन्होंने सिंजिया, उहदे डाल वड्डन वाले ना बनीए, उहदी संभाल करिए ताकि यह दुनिया उस पौधे की छां माण सके। सो तुहाडा सारिआं दा धन्नवाद। 25, 26, 27 दिसंबर नूं बाबिआं दा शहीदी दिहाड़ा है। उन्हां दा शहीदी सफर जड़ा परिवार नालों खेरू खेरू होकर शुरू होना, वो कल तो कल शामी 4 बजे समागम बाबे कुम्मे माशकी की शान दे विच शुरू हो जाएगा। बहुत सारे टीवी चैनल आवाज़ नूं दुनिया तक पहुँचाणगे। उन्हां दा सारिआं दा धन्नवाद है। सो तुहानूं बेनती है कि घरां च बैठे भी सुरतां जोड़ के अहसास करियो कि साडे वास्ते की होया। मेरियां भुल्लां बख्श दे, प्यार विच जुड़ के एक बार आखो वाहिगुरू जी का खालसा वाहिगुरू जी की फतह।
वाट हमारी खरी उडीनी, कने हो तिखी बहुत पैणी, उस ऊपर है मार्ग मेरा, सेख फरीदा पंथ समार सवेरा। वाहे गुरु जी का खालसा, वाहे गुरु जी की फतेह।